महाराज जी कांगड़ उपर प्रवेश होए। भाई जोधराय जी उन्हां दे परिवार ने बड़े प्रेम नाल महाराज की सेवा की। तीन दिनां दे आसन तो बाद चौथे दिन पातशाह ने शिकार नूं चाले पाए ने आओ अगले प्रकरण सरवण करिए। मन बिरतियां साहबां दे पावन चरणा कबलां पास जोड़न वास्ते जीवन आर रसना दे कल्याण लई समूह संगतां जपो जी सतनाम श्री
वाहे गुरु साहिब जीओ।
सतनाम श्री वाहे गुरु साहिब जीओ।
हित अखेर के गमन के कण चमू पयानी।
महाराज गुरु हरगोबिंद साहब सच्चे पातशाह जी भाई जोध राय नू अपने नाल लै करके शिकार खेडण वास्ते चल पए। गुरु साहब दी सारी फौज जेड़ी है शिकार खेडण वास्ते नाल गई है।
संग सोध चढ़ कर चलियो हित सेव महानी।
भाई जोध राय भी महाराज जी दे नाल चल पए जिन्हां दी बड़ी भारी सेवा है। मैदाने जंग अंदर भी वैरी नाल डट के मुकाबला कीता। उंज भी सतगुरां दे नाल रह के बड़े भाव सहित निम्रता नाल तिन्हां ने सेवा कीती है।
कितक कौसलो चल गए फिर कर मन पायो।
महाराज जी कुछ कोहां ताई चल के गए ने जितना क मन नूं पाया उतना क महाराज ने सैर करदिआं शिकार खेडिआ है।
डेरा कीन सतिसी थल पिख थान सुहायो।
इस तरह चलदिआं चलदिआं एक बड़ा सुंदर थान महाराज ने वेख्या मन नूं पा गया। उसे ही जगह ते साहिब जी ने अपना डेरा कीता आसन लाया है।
उतर तुरंग ते खरे होए किश पट ढिग आए।
घोड़े तो हेठा उतर के महाराज जी खलोते ने। गुरु साहिब दे कुछ कसूर में चल के महाराज दे नेड़े आ गए पास आ गए हन।
जोध राय सो बात कह श्री मुख बिकसाए।
भाई जोध राय दे नाल सतगुरु बचन बिलास करदे ने। ज्यों ज्यों बचन बिलास करदे ने चेहरा महाराज दा खिड़दा है जिवें कबल दा फुल खिड़िया हुंदा है उहदे विच्चों मकरंद रस भौरा प्राप्त करदा है। इन बिन इसे प्रकार मीरी पीरी दे मालक गुरु हरगोबिंद साहिब जी दा मुख खिड़दा है मुस्कराउंदे ने ते भाई जोध राय वेख वेख के महाराज दे दर्शन बड़ा मन उहनां दा प्रसन्न हुंदा है। ਪੌਰੇ ਦੇ ਵਾਂਗੂ ਗੁਰੂ ਸਾਹਿਬ ਜੀ ਦੇ ਬਚਨ ਰੂਪੀ ਮਕਰੰਦ ਰਸ ਨੂੰ ਪ੍ਰਾਪਤ ਕਰਦੇ ਹਨ।
ਇੱਕ ਅਜਗਰ ਭਾਰੀ ਮਹਾਨਿਕ ਸਿਓ ਮੁਖ ਬਾਏ।
ਮਹਾਰਾਜ ਜੀ ਬਚਨ ਬਿਲਾਸ ਅਜੇ ਕਰ ਹੀ ਰਹੇ ਸਨ। ਇੱਕ ਬੜਾ ਭਾਰੀ ਅਜਗਰ ਨਾਗ ਜਿਹੜਾ ਨਿਕਲਿਆ ਉਹਨੇ ਆਪਣਾ ਮੁਖ ਅੱਡਿਆ ਹੋਇਆ ਹੈ।
ਦਾਰਨ ਦੀਰਘ ਦੁਖੀ ਬਹੋ ਗਮਨ ਤਫੁੰਕਰਾਏ।
ਬੜਾ ਭਿਅੰਕਰ ਨਾਗ ਹੈ ਵੱਡਾ ਵੀ ਆਕਾਰ ਦੇ ਵਿੱਚ ਪਰ ਦੁਖੀ ਬਹੁਤ ਜ਼ਿਆਦਾ ਹੈ। ਇਸ ਤਰ੍ਹਾਂ ਫੁੰਕਾਰੇ ਮਾਰਦਾ ਹੋਇਆ ਲਗਾਤਾਰ ਤੁਰਿਆ ਜਾ ਰਿਹਾ ਹੈ।
ਸਨਮੁਖ ਆਵਤ ਗੁਰੂ ਕੇ ਗਤ ਬਕਰ ਕਰੰਤਾ।
ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਨਮੁਖ ਟੇਢੀ ਚਾਲ ਚੱਲਦਾ ਹੋਇਆ ਆ ਰਿਹਾ ਹੈ।
ਨੀਠ ਨੀਠ ਹੀ ਚਲਦਾ ਹੈ ਚਿਤ ਮ੍ਰਿਤੂ ਚਹੰਤਾ।
ਬੜੀ ਮੁਸ਼ਕਲ ਨਾਲ ਹੌਲੀ ਹੌਲੀ ਚੱਲਦਾ ਮਾਨੋ ਜੈਸੇ ਚਿੱਤ ਦੇ ਅੰਦਰ ਮ੍ਰਿਤੂ ਮੌਤ ਚਾਹੁੰਦਾ ਹੋਵੇ ਵੀ ਉਹਦੀ ਮੌਤ ਹੋ ਜਾਵੇ। ਕਵੀ ਜੀ ਕਹਿੰਦੇ ਇੰਨਾ ਦੁਖੀ ਸੀ ਵੀ ਮੌਤ ਚਾਹੁੰਦਾ ਸੀ।
ਭੱਟ ਦੋਰੇ ਤਹ ਬਰਜਬੇ ਕੋ ਚਹਿਤ ਪ੍ਰਹਾਰਾ।
ਪਾਤਸ਼ਾਹ ਦੇ ਨਾਲ ਜਿਹੜੇ ਸੂਰਮੇ ਜਦੋਂ ਉਹਨਾਂ ਨੇ ਫੁੰਕਾਰੇ ਮਾਰਦਾ ਅਜਗਰ ਨਾਗ ਵੇਖਿਆ ਉਹਨੂੰ ਰੋਕਣ ਵਾਸਤੇ ਦੌੜ ਪਏ। ਕਈ ਸੂਰਮੇ ਉਹਨੂੰ ਮਾਰਨ ਵਾਸਤੇ ਭੱਜ ਪਏ ਹਨ।
ਸਤਿਗੁਰ ਕਿਰਪਾ ਨੇ ਦਾਨ ਤਬ ਬਚ ਊਚ ਉਚਾਰਾ।
ਕਿਰਪਾ ਦੇ ਖਜ਼ਾਨੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਉੱਚੀ ਆਵਾਜ਼ ਵਿੱਚ ਯੋਧਿਆਂ ਨੂੰ ਪੁਕਾਰ ਕੇ ਬਚਨ ਆਖਿਆ ਹੈ।
ਹਟ ਕਹੋ ਨਹਿ ਪ੍ਰਹਾਰੀਐ ਹੈ ਆਵਨ ਇਤ ਦੀਜੈ।
ਸਤਿਗੁਰੂ ਕਹਿੰਦੇ ਨਾ ਭਾਈ ਇਹਨੂੰ ਮਾਰੋ ਨਾ ਇਹਨੂੰ ਹਟਕੋ ਨਾ ਰੋਕੋ ਨਾ ਇਧਰ ਨੂੰ ਆਉਣ ਦਿਓ ਜਿਸ ਪਾਸੇ ਨੂੰ ਆਉਂਦਾ ਹੈ।
ਦੂਰ ਦੂਰ ਸਭ ਖਰੇ ਹੋਏ ਅਵਲੋਕਨ ਕੀਜੈ।
ਸਾਰੇ ਜਾਣੇ ਦੂਰ ਦੂਰ ਹੋ ਕਰਕੇ ਖਲੋ ਜਾਓ ਖਲੋ ਕੇ ਵੇਖੋ ਵੀ ਕੀ ਕੌਤਕ ਵਰਤਦਾ ਹੈ।
ਅਚਰਜ ਹੇਰਨ ਹੇਤ ਤਬ ਹੋਏ ਥਿਰ ਸਾਰੇ।
ਸਾਹਿਬਾਂ ਦਾ ਬਚਨ ਮੰਨ ਕੇ ਅਚਰਜ ਕੌਤਕ ਵੇਖਣ ਵਾਸਤੇ ਜਿੰਨੇ ਵੀ ਸੂਰਮੇ ਸਨ ਇੱਕ ਪਾਸੇ ਹੋ ਕੇ ਦੂਰ ਦੂਰ ਖਲੋ ਗਏ। ਸਭ ਦਾ ਮਨ ਬੜਾ ਬਿਸਮਾਦ ਹੋਇਆ, ਬੜਾ ਅਚਰਜ ਹੋਇਆ ਹੈ।
ਮੰਦ ਮੰਦ ਅਜਗਰ ਚਲ ਹੈ ਸ੍ਰੀ ਗੁਰੂ ਅਗਾਰੇ।
ਮਹਾਰਾਜ ਜੀ ਜਿੱਥੇ ਖਲੋਤੇ ਪਾਤਸ਼ਾਹ ਦੇ ਸਾਹਮਣੇ ਹੌਲੀ ਹੌਲੀ ਅਜਗਰ ਨਾਗ ਤੁਰਿਆ ਆਉਂਦਾ ਹੈ।
ਹਰੇ ਰਾਹੇ ਨਿਸ਼ਚਲ ਸਕਲ ਨੇਰੇ ਤਬ ਆਇਓ।
ਸਾਰੇ ਜਾਣੇ ਨਿਚਲ ਹੋ ਕਰਕੇ ਖਲੋਤੇ ਹੋਏ ਨੇ। ਅਜਗਰ ਨਾਗ ਹੌਲੀ ਹੌਲੀ ਚੱਲ ਕੇ ਜਦੋਂ ਪਾਤਸ਼ਾਹ ਦੇ ਕੋਲ ਆਇਆ ਹੈ।
ਸਤਿਗੁਰ ਚਰਨ ਸਰੋਜ ਤੇ ਪਨ ਹੀ ਨਿਕਸਾਇਓ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀਨ ਦਿਆਲ ਪਾਤਸ਼ਾਹ ਨੇ ਆਪਣੇ ਜੋੜੇ ਵਿੱਚੋਂ ਆਪਣਾ ਚਰਨ ਕਬਲ ਬਾਹਰ ਕੱਢਿਆ ਹੈ।
ਦਹਨ ਅੰਗੁਸ਼ਟ ਉਠਾਏ ਕਰ ਤਹਿਸੀਸ ਸੁਹਾਇਓ।
ਆਪਣੇ ਚਰਨ ਦਾ ਜਿਹੜਾ ਸੰਜਾ ਅੰਗੂਠਾ ਸੀ ਜੋੜੇ ਵਿੱਚੋਂ ਬਾਹਰ ਕੱਢ ਕੇ ਉਸ ਅਜਗਰ ਨਾਗ ਦੇ ਸੀਸ ਦੇ ਉੱਪਰ ਮਹਾਰਾਜ ਨੇ ਛੁਹਾ ਦਿੱਤਾ ਹੈ।
ਪਤਤ ਪੁਨੀਤ ਹੈ ਕੋ ਪਰਸ ਬਹੁ ਪਾਪ ਮਿਟਾਇਓ।
ਸਾਧ ਸੰਗਤ ਜੀ, ਜਿਵੇਂ ਕੋਈ ਪਤਤ ਮਨੁੱਖ ਹੋਵੇ ਤੇ ਉਹਨੂੰ ਪਰਮੇਸ਼ਰ ਦੇ ਚਰਨ ਛੋ ਪ੍ਰਾਪਤ ਹੋ ਜਾਣ ਤੇ ਉਹਦੇ ਸਾਰੇ ਪਾਪ ਨਿਵਿਰਤ ਹੋ ਜਾਂਦੇ ਨੇ। ਇਨ ਬਿਨ ਇਸੇ ਪ੍ਰਕਾਰ ਜਦੋਂ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਚਰਨ ਦਾ ਅੰਗੂਠਾ ਇਹਦੇ ਸੀਸ ਦੇ ਨਾਲ ਛੁਹਾਇਆ ਤੇ ਪਤਤ ਤੋਂ ਪਨੀਤ ਹੋ ਗਿਆ, ਸਾਰੇ ਪਾਪ ਇਹਦੇ ਧੋਤੇ ਗਏ ਇੱਕ ਛਿਨ ਦੇ ਵਿੱਚ। ਇਹਨੂੰ ਕਹਿੰਦੇ ਨੇ ਕਲਾ ਪਰਮੇਸ਼ਰ ਦੇ ਨਾਮ ਦੀ, ਸਤਿਗੁਰਾਂ ਦੀ ਸਮਰੱਥਾ, ਸਤਿਗੁਰਾਂ ਦੀ ਦਇਆ। ਜਦੋਂ ਤਰਸ ਦੇ ਘਰ ਦੇ ਵਿੱਚ ਮਹਾਰਾਜ ਆਉਂਦੇ ਇੱਕ ਛਿਨ ਦੇ ਵਿੱਚ ਕੀਤੇ ਹੋਏ ਸਾਰੇ ਪਾਪ ਧੋ ਕੇ ਸਿੱਖ ਨੂੰ ਸ਼ੁੱਧ ਕਰ ਦਿੰਦੇ, ਪਤਤ ਨੂੰ ਪਾਵਨ ਮਹਾਰਾਜ ਜੀ ਬਣਾ ਦਿੰਦੇ ਨੇ। ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨ ਦੇ ਨਾਲ ਇੱਕ ਮਨੁੱਖ ਦੀ ਹੱਡੀ ਸਪਰਸ਼ ਕਰਦੀ ਹੈ ਤੇ ਜੀਵ ਆਤਮਾ ਆ ਕੇ ਨਮਸਕਾਰ ਕਰਕੇ ਚਲੀ ਜਾਂਦੀ ਹੈ। ਤੇ ਜਦੋਂ ਸੰਗਤ ਨੇ ਇਹ ਹੈਰਾਨੀ ਵਾਲਾ ਕੌਤਕ ਵੇਖਿਆ ਤੇ ਸਾਹਿਬਾਂ ਦੇ ਚਰਨਾਂ 'ਚ ਬੇਨਤੀ ਕਰਦੇ ਗੁਰੂ ਅੰਗਦ ਦੇਵ ਸਾਹਿਬ ਜੀ ਦੇ, ਪਾਤਸ਼ਾਹ ਅੱਜ ਇੱਕ ਹੱਡੀ ਮਹਾਰਾਜ ਦੇ ਚਰਨ ਨਾਲ ਸਪਰਸ਼ ਕੀਤੀ ਹੈ ਤੇ ਇੱਕ ਰੂਹ ਇੱਕ ਆਤਮਾ ਪ੍ਰਕਾਸ਼ ਦੇ ਰੂਪ ਵਿੱਚ ਆਈ, ਨਮਸਕਾਰ ਕਰਕੇ ਚਲੀ ਗਈ। ਮਹਾਰਾਜ ਕਹਿੰਦੇ ਉਹ ਹੱਡੀ ਕਿਸੇ ਪਾਮਰ ਪੁਰਖ ਦੀ ਸੀ ਜੋ ਨਰਕਾਂ ਵਿੱਚ ਭਾਰੀ ਦੁੱਖ ਦੀ ਪ੍ਰਾਪਤੀ ਕਰਦਾ ਸੀ। ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨ ਛੋਣ ਦੇ ਨਾਲ ਹੀ ਉਹਦੇ ਸਾਰੇ ਪਾਪ ਧੋਤੇ ਗਏ ਨੇ। ਗੁਰੇ ਅਮਰਦਾਸ ਪਰਸੀਐ ਪੁਹਮ ਪਾਤਕ ਬਿਨਾਸੈ ਹੈ। ਭੱਟ ਸਾਹਿਬਾਨ ਕਹਿੰਦੇ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਧਰਤੀ 'ਤੇ ਚਰਨ ਰੱਖਦੇ ਨੇ ਨਾ, ਉਹਨਾਂ ਦੇ ਚਰਨ ਪਰਸ ਕੇ ਧਰਤੀ ਦੇ ਵੀ ਪਾਪ ਨਸ਼ਟ ਹੋ ਜਾਂਦੇ ਨੇ। ਜੇ ਧਰਤੀ ਦੇ ਪਾਪ ਨਸ਼ਟ ਹੁੰਦੇ ਨੇ, ਪੌਮ ਨਾਮ ਧਰਤੀ ਦਾ, ਪੌਮ ਪਾਤਕ ਬਿਨਾਸਾ ਹੈ, ਤੇ ਫਿਰ ਜੀਵ ਦੀ ਕਿਆ ਬਾਤ ਹੈ। ਜਿਸ ਜੀਵ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਦੇਣ, ਉਹਦੇ ਵੀ ਸਾਰੇ ਪਾਪ ਧੋ ਕੇ ਉਹਨੂੰ ਵੀ ਮਹਾਰਾਜ ਪਤਤ ਤੋਂ ਪਨੀਤ ਕਰ ਦਿੰਦੇ ਨੇ। ਐਸੀ ਕਲਾ ਦੇ ਮਾਲਕ ਮੇਰੇ ਦੀਨ ਦਿਆਲ ਪਾਤਸ਼ਾਹ ਸਾਹਿਬ ਨੇ ਜਦੋਂ ਆਪਣੇ ਚਰਨ ਦਾ ਅੰਗੂਠਾ ਲਾਇਆ ਤੇ ਉਹ ਜਿਹੜਾ ਜੀਵ ਆਤਮਾ, ਕਿਉਂਕਿ ਬਾਹਰਲਾ ਆਕਾਰ ਤਾਂ ਸੱਪ ਦਾ, ਅੰਦਰ ਉਹਦੇ ਜੀਵ ਆਤਮਾ, ਜੀਵ ਆਤਮਾ ਸਾਰਿਆਂ ਵਿੱਚ ਇੱਕ ਸਮਾਨ ਹੈ, ਉਹਦੇ ਕੀਤੇ ਹੋਏ ਜਿਹੜੇ ਪਾਪ ਮਹਾਰਾਜ ਨੇ ਉਹ ਸਾਰੇ ਧੋ ਦਿੱਤੇ ਨੇ, ਪਤਤ ਤੋਂ ਉਹਨੂੰ ਪਾਵਨ ਬਣਾ ਦਿੱਤਾ ਹੈ।
ਭਗਨ ਸੀਸ ਭਾ ਉਧਰ ਲੱਗ ਮਰ ਗਾ ਤਤਕਾਲਾ।
ਉਹਦਾ ਜਿਹੜਾ ਸਰੀਰ ਸੀ ਨਾ, ਸਿਰ ਤੋਂ ਲੈ ਕੇ ਪੂਛ ਤਾਈ ਸਾਰਾ ਸਰੀਰ ਪਾਟ ਗਿਆ ਤੇ ਤਤਕਾਲ ਹੀ ਉਹਦੀ ਮ੍ਰਿਤੂ ਹੋ ਗਈ, ਮੌਤ ਹੋ ਗਈ ਹੈ।
ਕਲਮ ਲਾਤ ਵਿੱਚ ਕਿਰਮ ਲੱਗ ਕਾਟ ਤਨਤ ਜਾਲਾ।
ਉਹਦੇ ਸਾਰੇ ਸਰੀਰ ਦੇ ਵਿੱਚ ਕਿਰਮ ਸਨ, ਬਾਹਰਲੇ ਪਾਸੇ ਵੀ ਕਿਰਮ ਉਹਨੂੰ ਕੱਟ ਕੱਟ ਕੇ ਖਾ ਰਹੇ ਸਨ, ਕੀੜੇ ਖਾ ਰਹੇ ਸਨ, ਤੇ ਬਾਕੀ ਸਾਰਾ ਸਰੀਰ ਅੰਦਰੋਂ ਕੀੜਿਆਂ ਨਾਲ ਭਰਿਆ, ਉਹਨੂੰ ਕੱਟ ਕੱਟ ਕੇ ਖਾ ਰਿਹਾ ਹੈ।
ਅੰਤਰ ਤੇ ਪੂਰਨ ਤੋਂ ਆਮਿਕ ਤਿਸ ਖਾਤੇ।
ਅੰਦਰੋਂ ਵੀ ਕੀੜਿਆਂ ਨਾਲ ਪੂਰਨ ਤੌਰ ਤੇ ਭਰਿਆ ਸੀ, ਕੀੜੇ ਉਹਦਾ ਮਾਸ ਖਾ ਰਹੇ ਸਨ। ਕੀ ਐਸਾ ਹੋ ਸਕਦਾ? ਇਤਿਹਾਸ ਵਿੱਚ ਇਹ ਘਟਨਾ ਦੋ ਵਾਰੀ ਆਉਂਦੀ ਹੈ, ਇੱਕ ਵਾਰੀ ਇਨ ਬਿਨ ਸੱਤਵੇਂ ਪਾਤਸ਼ਾਹ ਦੇ ਜੀਵਨ ਵਿੱਚ ਆਉਂਦੀ ਹੈ। ਮੈਂ ਤਾਂ ਇੱਕ ਵਾਰੀ ਆਪਣੇ ਅੱਖੀਂ ਵੇਖਿਆ ਵੀ ਇੱਕ ਨਾਗ ਨੂੰ ਕੀੜੇ ਜਿਹੜੇ ਸਨ ਉਹ ਕੱਟ ਕੱਟ ਕੇ ਖਾ ਰਹੇ ਸਨ। ਇੱਕ ਤਾਂ ਬਚਨ ਸੁਣਿਆ ਹੁੰਦਾ, ਅੱਖੀਂ ਵੇਖਿਆ ਹੈ ਵੀ ਜਿਉਂਦਾ ਸੱਪ ਜਿਹੜਾ ਸੀ ਉਹਨੂੰ ਪਤਾ ਨਹੀਂ ਹਜ਼ਾਰਾਂ ਹੀ ਕੀੜੇ ਜਿਹੜੇ ਸਨ ਉਹ ਕੱਟ ਕੱਟ ਕੇ ਜਿਉਂਦੇ ਨੂੰ ਖਾ ਰਹੇ ਸਨ। ਤਾਂ ਕਵੀ ਜੀ ਕਹਿੰਦੇ ਵੀ ਜਦੋਂ ਉਹਦਾ ਸਰੀਰ ਪਾਟ ਗਿਆ, ਬਾਹਰੋਂ ਤਾਂ ਕੀੜੇ ਖਾ ਰਹੇ ਤੇ ਅੰਦਰੋਂ ਵੀ ਕੀੜਿਆਂ ਨਾਲ ਭਰਿਆ ਹੋਇਆ ਸੀ, ਉਹਦਾ ਮਾਸ ਨੋਚ ਨੋਚ ਕੇ ਖਾ ਰਹੇ ਸਨ।
ਸਦਾ ਦੇਤ ਸੰਕਟ ਅਧਿਕ ਬਸ ਚਲੇ ਹੈ ਨਾ ਜਾਂ ਤੇ,
ਬੜਾ ਭਾਰੀ ਉਹਨੂੰ ਹਰ ਵਕਤ ਸੰਕਟ ਦਿੰਦੇ ਰਹਿੰਦੇ ਸਨ ਤੇ ਉਹ ਵਿਚਾਰੇ ਨਾਗ ਦਾ ਕੋਈ ਵਸ ਨਹੀਂ ਸੀ ਚੱਲਦਾ।
ਨਿਕਟ ਖਰੇ ਸਭ ਦੇਖਤੇ ਸੁਣ ਪਹੁੰਚੇ ਤਾਏ,
ਜਿੰਨੇ ਵੀ ਸਿੱਖ ਕੋਲ ਖਲੋਤੇ ਹੋਏ ਵੇਖ ਰਹੇ ਸਨ ਜਦੋਂ ਨਾਗ ਦੀ ਮੌਤ ਹੋਈ ਤੇ ਸਾਰੇ ਚੱਲ ਕੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਪਹੁੰਚੇ ਹਨ।
ਬਿਧੀ ਚੰਦ ਅਰ ਜੋਧ ਆਦ ਉਰ ਮਹਿ ਬਿਸਮਾਏ,
ਬਾਬਾ ਬਿਧੀ ਚੰਦ ਸਾਹਿਬ ਜੀ, ਭਾਈ ਜੋਧ ਰਾਏ ਜੀ, ਸਾਰੇ ਜਾਣੇ ਇਸ ਕੌਤਕ ਨੂੰ ਵੇਖ ਕੇ ਬੜੇ ਬਿਸਮਾਦ ਹੋਏ ਹਨ।
ਪੂਜਨ ਕੀ ਨੇ ਜੋਰ ਕਹਿ ਇਹ ਇਮ ਕਹਿ ਆਇਓ,
ਦੋਨੇ ਹੱਥ ਜੋੜ ਕੇ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜੀ ਇਹ ਜਿਹੜਾ ਅਜਗਰ ਨਾਗ ਇੱਥੇ ਕਿਵੇਂ ਚੱਲ ਕੇ ਆਇਆ ਹੈ।
ਚਰਨ ਸ਼ਵਤ ਹੀ ਆਪ ਕੋ ਨਿਜ ਤਨ ਮੁਕਤਾਇਓ,
ਇਹਨੇ ਪਾਤਸ਼ਾਹ ਜੀ ਜਦੋਂ ਤੁਹਾਡੇ ਚਰਨਾਂ ਦੇ ਪਾਸ ਆ ਕੇ ਆਪ ਜੀ ਦਾ ਚਰਨ ਇਹਦੇ ਸਰੀਰ ਨਾਲ ਸਪਰਸ਼ ਹੋਇਆ ਤੇ ਇਹਨੇ ਆਪਣਾ ਤਨ ਮੁਕਤ ਕਰ ਲਿਆ ਹੈ, ਅਰਥਾਤ ਜਦੋਂ ਤੁਹਾਡਾ ਚਰਨ ਛੂਹਿਆ ਇਹਦੇ ਨਾਲ ਤੇ ਇਹਦੀ ਮੁਕਤੀ ਹੋ ਗਈ, ਇਹਦਾ ਭਲਾ ਹੋ ਗਿਆ ਹੈ।
ਪਰੇ ਕਿਰਮ ਕਿਮ ਕਨੇ ਤਨ ਇਹ ਅਚਰਜ ਹੋਵਾ,
ਇਸ ਗੱਲ ਨੂੰ ਵੇਖ ਕੇ ਸਾਡੇ ਮਨ ਦੇ ਅੰਦਰ ਬੜਾ ਅਚਰਜ ਹੋਇਆ ਹੈ ਕਿ ਇਹ ਜਿਉਂਦੇ ਸੱਪ ਵਿੱਚ ਇੰਨੇ ਜ਼ਿਆਦੇ ਕਰਮ, ਅੰਦਰੋਂ ਵੀ ਕਰਮਾਂ ਨਾਲ ਭਰਿਆ ਹੋਇਆ ਤੇ ਬਾਹਰੋਂ ਵੀ ਕੀੜੇ ਨੂੰ ਕੱਟ ਕੱਟ ਕੇ ਖਾ ਰਹੇ ਹਨ।
ਇਹ ਕਲ ਮਲ ਕੇ ਕਰੇ ਤੇ ਇਮ ਦੁੱਖ ਫਲ ਹੋਵਾ,
ਕਿਹੜਾ ਇਹੋ ਜਿਹਾ ਪਾਪ ਕਰਨੇ ਕਰਕੇ ਨੂੰ ਭਾਰੀ ਦੁੱਖ ਰੂਪੀ ਇਹ ਫਲ ਪ੍ਰਾਪਤ ਹੋਇਆ ਹੈ।
ਸ੍ਰੀ ਹਰਿ ਗੋਬਿੰਦ ਸਭਨ ਸੋ ਇਹ ਗਾਥ ਉਚਾਰੀ,
ਸਾਰੀ ਸੰਗਤ ਦੀ ਚਾਨਾ ਗੁਰਸਿੱਖਾਂ ਦੀ ਭਾਵਨਾ ਜਾਣਨ ਦੀ ਇੱਛਾ ਮਹਾਰਾਜ ਨੇ ਜਾਣ ਕੇ ਆਪਣੀ ਪਾਵਨ ਪਵਿੱਤਰ ਰਸਨਾ ਤੋਂ ਇਹ ਬਚਨ ਉਚਾਰਨ ਕੀਤੇ ਹਨ।
ਪੂਰਬ ਜਨਮ ਮਹੰਤ ਇਹ ਬਿਦਤਿਓ ਜਗ ਪਾਰੀ,
ਸਾਹਿਬ ਕਹਿੰਦੇ ਪੂਰਬਲੇ ਜਨਮ ਦੇ ਵਿੱਚ ਇਹ ਮਹੰਤ ਹੁੰਦਾ ਸੀ, ਮਹੰਤ ਤੋਂ ਮੁਰਾਦ ਵੀ ਇਹ ਪਖੰਡੀ ਗੁਰੂ ਬਣਿਆ ਹੋਇਆ ਸੀ ਤੇ ਜਗਤ ਦੇ ਅੰਦਰ ਬੜਾ ਭਾਰੀ ਗੁਰੂ ਬਣ ਕੇ ਪ੍ਰਗਟ ਹੋਇਆ ਹੈ।
ਚਾਹੁੰਦ ਸ਼ਕੇ ਨਰ ਮੰਨਤਾ ਕਰ ਸੀਸ ਨਿਵਾਵੈ,
ਚਾਰ ਚੁਫੇਰੇ ਦੇ ਲੋਕ ਇਹਨੂੰ ਆ ਕਰਕੇ ਸੀਸ ਨਵਾਉਂਦੇ, ਨਮਸਕਾਰਾਂ ਕਰਦੇ, ਕਿਉਂਕਿ ਵਿਦਵਾਨ ਸੱਜਣ ਕਹਿੰਦੇ ਵੀ ਜਗਤ ਦੀ ਹੁੰਦੀ ਹੈ ਭੇਡ ਚਾਲ, ਵੀ ਜਿੱਧਰ ਇਕੱਠ ਜ਼ਿਆਦਾ ਹੋਵੇ ਨਾ ਤੇ ਲੋਕ ਕਹਿੰਦੇ ਨੇ ਜੀ ਬੜੇ ਲੋਕ ਜਾਂਦੇ ਨੇ ਉੱਥੇ, ਬਾਬਾ ਜੀ ਇੰਨਾ ਬੜਿਆਂ ਦੀ ਭਾਵਨਾ ਪੂਰੀ ਕਰਦੇ ਨੇ, ਬੜਿਆਂ ਦੇ ਪਾਪ ਕੱਟਦੇ ਨੇ, ਵਹੀਰਾਂ ਘੱਤ ਘੱਤ ਕੇ ਲੋਕ ਤੁਰੇ ਜਾਂਦੇ ਨੇ ਤੇ ਰੱਬ ਵਾਲੇ ਪਾਸੇ ਇੱਧਰ ਕੋਈ ਨਹੀਂ ਤੁਰਦਾ, ਦੰਬੀਆਂ ਵੱਲ ਲੋਕ ਵਹੀਰਾਂ ਘੱਤ ਘੱਤ ਕੇ ਜਾਂਦੇ, ਜਿਵੇਂ ਖਲੀਲ ਜਿਬਰਾਨ ਲਿਖਦਾ ਹੈ, ਖਲੀਲ ਜਿਬਰਾਨ ਨੂੰ ਸੁਪਨਾ ਆਇਆ, ਸੁਪਨੇ ਦੇ ਵਿੱਚ ਉਹ ਕੀ ਵੇਖਦਾ ਵੀ ਇੱਕ ਬੜੀ ਵੱਡੀ ਪਾਲਕੀ ਜਾ ਰਹੀ ਹੈ, ਲੋਕ ਚੌਰ ਕਰ ਰਹੇ ਨੇ, ਉਹਦੇ ਵਿੱਚ ਇੱਕ ਪੁਰਸ਼ ਬੈਠਾ ਹੋਇਆ, ਕੋਈ ਸੁਗੰਧੀਆਂ ਅਤਰ ਆਦਿਕ ਛਿੜਕ ਰਿਹਾ, ਕੋਈ ਫੁੱਲਾਂ ਦੀ ਮਾਲਾ ਗਲ ਵਿੱਚ ਪਾ ਰਿਹਾ ਤੇ ਜ਼ਬਰਾਨ ਪੁੱਛਣ ਲੱਗਾ ਵੀ ਇਹ ਕੌਣ ਜਾਂਦਾ ਵੀ ਜਿਹਦੀ ਇੰਨੀ ਭਾਰੀ ਸ਼ੋਭਾ ਹੈ। ਲੋਕ ਕਹਿਣ ਲੱਗੇ ਵੀ ਮੂਸਾ ਜੀ ਜਾ ਰਹੇ ਨੇ। ਕਹਿੰਦਾ ਥੋੜ੍ਹੀ ਦੇਰ ਬਾਅਦ ਇੱਕ ਹੋਰ ਪਾਲਕੀ ਲੰਘੀ, ਜਦੋਂ ਦੂਜੀ ਪਾਲਕੀ ਲੰਘੀ ਤੇ ਦੂਜੀ ਪਾਲਕੀ ਵਿੱਚ ਇੱਕ ਹੋਰ ਪੁਰਸ਼ ਬੈਠਾ ਸੀ, ਉਹ ਇਸ ਪਾਲਕੀ ਨਾਲ ਪਹਿਲੇ ਨਾਲੋਂ ਜ਼ਿਆਦਾ ਇਕੱਠ ਸੀ। ਉਸੇ ਤਰ੍ਹਾਂ ਹੀ ਲੋਕ ਅਤਰ ਛਿੜਕ ਰਹੇ ਨੇ, ਗਲ ਵਿੱਚ ਫੁੱਲਾਂ ਦੀ ਮਾਲਾ ਪਾ ਰਹੇ ਨੇ, ਚੌਰ ਹੋ ਰਿਹਾ ਤੇ ਮੈਂ ਫਿਰ ਪੁੱਛ ਲਿਆ ਵੀ ਕੌਣ ਜਾ ਰਿਹਾ, ਕਹਿੰਦੇ ਜੀ ਈਸਾ ਜੀ ਜਾ ਰਹੇ ਨੇ। ਫਿਰ ਕਹਿੰਦਾ ਤੀਜੀ ਪਾਲਕੀ ਫਿਰ ਲੰਘੀ, ਹੈਰਾਨਗੀ ਹੋਈ ਕਿ ਤੀਜੀ ਪਾਲਕੀ ਟੁੱਟੀ ਜੀ ਪਾਲਕੀ ਸੀ, ਇਹਦੇ ਵਿੱਚ ਇੱਕ ਪੁਰਸ਼ ਬੈਠਾ ਸੀ, ਇੱਥੇ ਨਾ ਕੋਈ ਚੌਰ ਕਰਨ ਵਾਲਾ, ਨਾ ਕੋਈ ਫੁੱਲ ਉਹਨਾਂ ਦੀ ਸੁਗੰਧੀ ਛਿੜਕਾਉਣ ਵਾਲਾ, ਨਾ ਕੋਈ ਅਤਰ ਛਿੜਕਣ ਵਾਲਾ, ਨਾ ਕੋਈ ਫੁੱਲਾਂ ਦੀ ਮਾਲਾ ਗਲ ਵਿੱਚ ਪਾਉਣ ਵਾਲਾ, ਨਾ ਕੋਈ ਨਾਰੇ ਲਾਉਣ ਵਾਲਾ। ਕਹਿੰਦੇ ਮੈਂ ਪੁੱਛ ਲਿਆ ਵੀ ਹੁਣ ਇਹ ਕੌਣ ਜਾਂਦਾ ਹੈ ਤੇ ਕਹਿੰਦੇ ਉਹਦੇ ਨਾਲ ਚਾਰ ਕੁ ਜਾਣੇ ਸਨ, ਉਹ ਕਹਿਣ ਲੱਗੇ ਵੀ ਇਹ ਖੁਦਾ ਤੁਰਿਆ ਜਾਂਦਾ ਹੈ। ਖਲੀਲ ਜਬਰਾਨ ਕਹਿਣ ਲੱਗਾ ਵੀ ਦੁਨੀਆਂ ਦੇ ਵਿੱਚ ਇਹੀ ਕੁਝ ਹੀ ਹੁੰਦਾ ਵੀ ਰੱਬ ਵਾਲੇ ਰਾਹ ਤੇ ਦੁਨੀਆਂ ਬਹੁਤ ਘੱਟ ਤੁਰਦੀ ਹੈ, ਜਿੱਧਰ ਅਕਸਰ ਲੋਕ ਦੰਭੀ ਬੈਠੇ ਹੋਵਣ ਉਸ ਪਾਸੇ ਲੋਕ ਵਹੀਰਾਂ ਘੱਤ ਘੱਤ ਕੇ ਜਾਂਦੇ ਨੇ, ਰੱਬ ਵਾਲੇ ਪਾਸੇ ਘੱਟ ਲੋਕ ਜਾਂਦੇ ਨੇ। ਅੱਜ ਵੀ ਅਜੋਕੇ ਸਮੇਂ ਵਿੱਚ ਵੇਖੋ ਇਹੋ ਜਿਹੇ ਦੰਭੀਆਂ ਦੇ ਕੋਲ ਕੋਈ ਕਮੀ ਹੈ, ਲੱਖਾਂ ਦੀ ਤਾਦਾਦ ਵਿੱਚ ਲੋਕ ਜਾ ਕੇ ਉਹਨਾਂ ਕੋਲ ਬਹਿੰਦੇ ਨੇ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਇਹ ਵੱਡਾ ਮਹੰਤ ਹੋ ਕੇ ਪ੍ਰਗਟ ਹੋਇਆ ਤੇ ਲੋਕ ਚਾਰ ਚੁਫੇਰੇ ਤੋਂ ਜਾ ਕੇ ਇਹਨੂੰ ਮੰਨਦੇ ਹਨ।
ਅਨੇਕ ਪਦਾਰਥ ਆਨ ਕਰ ਇਸ ਕੋ ਅਰਪਾਵੇ,
ਅਨੇਕਾਂ ਪ੍ਰਕਾਰਾਂ ਦੇ ਪਦਾਰਥ ਲਿਆ ਕਰਕੇ ਇਹਨੂੰ ਅਰਪਣ ਕਰਦੇ ਹਨ।
ਜਿਤੇ ਕਿਰਮ ਤਨ ਮਹਿ ਪਰੇ ਸਗਰੇ ਤਬ ਚੇਲੇ,
ਮਹਾਰਾਜ ਕਹਿੰਦੇ ਇਸ ਸੱਪ ਦੇ ਸਰੀਰ ਵਿੱਚ ਜਿੰਨੇ ਵੀ ਆ ਕਿਰਮ ਪਏ ਨਾ ਸਭ ਇਹਦੇ ਚੇਲੇ ਹੀ ਨੇ, ਇਹ ਆਪ ਸੱਪ ਬਣ ਗਿਆ ਕਿਉਂਕਿ ਮਾਇਆ ਨਾਲ ਮੋਹ ਸੀ, ਜਿਹੜਾ ਮਾਇਆ ਦਾ ਮੋਹ ਰੱਖਦਾ ਤੇ ਉਹ ਸਾਪੀ ਬਣਦਾ। ਅੰਤ ਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਸਰਪ ਜੋਨ ਵਲ ਵਲ ਉਤਰੈ। ਭਗਤ ਜੀ ਕਹਿੰਦੇ ਜਿਹੜਾ ਸੱਪ ਜਿਹੜਾ ਮਨੁੱਖ ਮਨ ਵਿੱਚ ਅੰਤ ਕਾਲ ਲਛਮੀ ਨੂੰ ਮਾਇਆ ਨੂੰ ਸਿਮਰਦਾ ਹੈ ਇਸ ਚਿੰਤਾ ਵਿੱਚ ਮਰ ਜਾਂਦਾ ਤੇ ਅੰਤ ਨੂੰ ਫਿਰ ਉਹਨੂੰ ਸੱਪ ਦੀ ਜੂਨ ਪ੍ਰਾਪਤ ਹੁੰਦੀ ਹੈ। ਮਹਾਰਾਜ ਕਹਿੰਦੇ ਆਪ ਸੱਪ ਬਣ ਗਿਆ ਤੇ ਚੇਲੇ ਜਿਹੜੇ ਲੇਖਾ ਲੈਣ ਵਾਸਤੇ ਦੇ ਸਰੀਰ ਵਿੱਚ ਕਿਰਮ ਹੋ ਕਰਕੇ ਵਸ ਗਏ ਹਨ।
ਹੋਏ ਵਡਾਈ ਜਗਤ ਵੱਡ ਇਸ ਹਿਤ ਕਰ ਮੇਲੇ,
ਇਸ ਤਰ੍ਹਾਂ ਜਗਤ ਦੇ ਵਿੱਚ ਬੜੀ ਭਾਰੀ ਇਹਦੀ ਵਡਿਆਈ ਹੁੰਦੀ ਸੀ, ਲੋਕ ਚੱਲ ਚੱਲ ਕੇ ਇਹਦੇ ਪਾਸ ਆਉਂਦੇ ਸਨ।
ਅਹੰਕਾਰ ਉਰ ਮਹਿ ਵੱਡੋ ਮਮ ਸਮ ਨਹਿ ਦੂਜਾ,
ਇਹਦੇ ਮਨ ਵਿੱਚ ਬੜਾ ਭਾਰੀ ਹੰਕਾਰ ਸੀ ਵੀ ਮੇਰੇ ਸਮਾਨ ਹੋਰ ਕੋਈ ਦੂਜਾ ਨਹੀਂ। ਵਡਿਆਈ ਜਰੀ ਨਹੀਂ ਨਾ ਜਾਂਦੀ। ਮਹਾਂਪੁਰਖ ਕਹਿੰਦੇ ਹੰਕਾਰ ਇੱਕ ਇੱਦਾਂ ਦਾ ਔਗਣ ਹੈ ਜਿਹੜਾ ਗੁਣਾਂ ਦੇ ਆਸਰੇ ਰਹਿੰਦਾ ਹੈ। ਜਦੋਂ ਮਨੁੱਖ ਦੀ ਵਡਿਆਈ ਹੁੰਦੀ ਹੈ, ਥੋੜ੍ਹੀ ਜਿਹੀ ਸ਼ੋਭਾ ਪ੍ਰਾਪਤ ਹੋਣ ਲੱਗ ਜਾਵੇ ਉਹ ਫਿਰ ਹੰਕਾਰੀ ਹੋ ਜਾਂਦਾ ਹੈ ਤੇ ਕਹਿੰਦਾ ਵੀ ਮੇਰੇ ਸਮਾਨ ਹੋਰ ਕੋਈ ਦੂਜਾ ਨਹੀਂ ਹੈ।
ਕਰ ਹੈ ਦੇਸ਼ ਸਭ ਬੰਧਨਾ ਚਰਨਨ ਕੀ ਪੂਜਾ,
ਇਹਨੂੰ ਇੰਨਾ ਹੰਕਾਰ ਸੀ ਕਹਿੰਦਾ ਵੀ ਸਾਰੇ ਲੋਕ ਦੇਸ਼ ਦੇ ਮੈਨੂੰ ਆ ਕੇ ਵੰਦਨਾ ਕਰਦੇ ਨੇ, ਮੇਰੇ ਚਰਨਾਂ ਦੀ ਪੂਜਾ ਕਰਦੇ ਹਨ।
ਸਿਮਰਿਓ ਨਹਿ ਕਰਤਾ ਪੁਰਖ ਸ਼ੁਭ ਕਰਮ ਨਾ ਕੀਨਾ,
ਨਾ ਇਹਨੇ ਕਦੇ ਕਰਤੇ ਪੁਰਖ ਨੂੰ ਚੇਤੇ ਕੀਤਾ ਨਾਮ ਜਪਿਆ, ਨਾ ਕਦੇ ਜੀਵਨ ਦੇ ਵਿੱਚ ਸ਼ੁਭ ਕਰਮ ਕੀਤਾ ਹੈ ਨਾ ਬੰਦਗੀ ਕੀਤੀ ਹੈ।
ਗਨ ਚੇਲਨ ਕਰ ਬੋ ਭਜਨ ਉਪਦੇਸ਼ ਨਾ ਦੀਨਾ,
ਤੇ ਨਾ ਹੀ ਆਪਣੇ ਚੇਲਿਆਂ ਨੂੰ ਭਜਨ ਕਰਨ ਦਾ ਉਪਦੇਸ਼ ਦਿੱਤਾ। ਜੇ ਆਪ ਭਜਨ ਕਰਦਾ ਹੁੰਦਾ ਤਾਂ ਹੀ ਚੇਲਿਆਂ ਨੂੰ ਪ੍ਰੇਰਿਤ ਕਰਦਾ ਨਾ ਭਜਨ ਕਰੋ, ਆਪ ਭਜਨ ਨਹੀਂ ਕੀਤਾ ਤੇ ਚੇਲਿਆਂ ਨੂੰ ਵੀ ਭਜਨ ਕਰਨ ਦਾ ਉਪਦੇਸ਼ ਨਹੀਂ ਦਿੱਤਾ। ਜਿਵੇਂ ਸਾਹਿਬ ਜੀ ਕਹਿੰਦੇ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ, ਪਾਪ ਤੇ ਪੁੰਨ ਦੀ ਵਿਚਾਰ ਚੱਲ ਰਹੀ ਹੈ ਵੀ ਆਹ ਕੰਮ ਕਰੋ ਪੁੰਨ ਹੈ, ਆਹ ਕੰਮ ਕਰੋ ਤੇ ਤੁਹਾਡਾ ਪਾਪ ਮਿਟ ਜਾਏਗਾ, ਪਾਪ ਪੁੰਨ ਦੀ ਗੱਲ ਸਭ ਦੁਨੀਆਂ ਕਰ ਰਹੀ ਹੈ। ਪਾਪ ਪੁੰਨ ਦੋ ਏਕ ਸਮਾਨ, ਇਹ ਤਾਂ ਇੱਕੋ ਸਮਾਨ ਨੇ, ਚਾਹੇ ਪਾਪ ਚਾਹੇ ਪੁੰਨ, ਪਾਪ ਪੁੰਨ ਇੱਕੋ ਜਿਹੇ। ਜਿਵੇਂ ਸੰਗਲ ਸੋਨੇ ਦਾ ਹੋਵੇ ਤੇ ਭਾਵੇਂ ਲੋਹੇ ਦਾ ਹੋਵੇ ਕੰਮ ਤਾਂ ਇੱਕੋ ਜਿਹਾ ਹੀ ਕਰਦਾ ਨਾ। ਲੋਹੇ ਦਾ ਸੰਗਲ ਜਿਹੜਾ ਕੀ ਹੈ ਪੁੰਨ ਹੈ, ਲੋਹੇ ਦਾ ਸੰਗਲ ਜਿਹੜਾ ਪਾਪ ਹੈ, ਸੋਨੇ ਦਾ ਜਿਹੜਾ ਸੰਗਲ ਉਹ ਪੁੰਨ ਹੈ। ਕੰਮ ਦੋਨਾਂ ਨੇ ਬੰਨਣ ਦਾ ਕਰਨਾ, ਪੁੰਨ ਵੀ ਬੰਧਨ ਹੈ ਤੇ ਪਾਪ ਵੀ ਬੰਧਨ ਹੈ, ਤਾਂ ਇਹ ਦੋਨੇ ਇੱਕੋ ਸਮਾਨ ਨੇ, ਕੋਈ ਇਹਨਾਂ ਦੇ ਵਿੱਚ ਫਰਕ ਨਹੀਂ। ਬੰਦਗੀ ਕਰਨ ਦਾ ਉਪਦੇਸ਼ ਨਹੀਂ ਦਿੱਤਾ, ਬਸ ਚੇਲਿਆਂ ਨੂੰ ਪਾਪ ਤੇ ਪੁੰਨ ਦੇ ਵਿੱਚ ਹੀ ਉਲਝਾ ਕਰਕੇ ਰੱਖਿਆ ਹੈ।
ਹੰਕਾਰ ਤੇ ਹੀ ਮਰ ਗਇਓ ਜੂਨੀ ਇਹ ਪਾਈ,
ਸਤਿਗੁਰੂ ਜੀ ਕਹਿੰਦੇ ਹੰਕਾਰ ਕਰਦਾ ਹੀ ਮਰ ਗਿਆ, ਅਖੀਰ ਫਿਰ ਸੱਪ ਦੀ ਜੂਨ ਇਹਨੂੰ ਪ੍ਰਾਪਤ ਹੋ ਗਈ। ਇੱਕ ਪਾਸੇ ਮਾਇਆ ਦਾ ਚਿੰਤਨ, ਦੂਜੇ ਪਾਸੇ ਜਿਵੇਂ ਸੱਪ ਸਿਰੀ ਤੁਰ ਕੇ ਤੁਰਦਾ ਨਾ, ਸਿਰੀ ਚੁੱਕ ਕੇ ਤੁਰਦਾ ਸੱਪ, ਜਿਵੇਂ ਹੰਕਾਰਿਆ ਹੋਇਆ ਸੱਪ ਬੜੇ ਫੁੰਕਾਰੇ ਮਾਰਦਾ ਹੈ, ਇਸੇ ਪ੍ਰਕਾਰ ਸੱਪ ਵਾਂਗੂ ਹੰਕਾਰ ਕਰਨੇ ਕਰਕੇ ਇਹਨੂੰ ਇਹ ਜੂਨ ਪ੍ਰਾਪਤ ਹੋਈ ਹੈ।
ਲੋਕ ਪ੍ਰਲੋਕ ਸੁਖ ਤੇ ਰੱਖੇ ਸੋ ਕਿਮ ਕ੍ਰਿਮ ਸਮੁਦਾਈ,
ਤੇ ਲੋਕ ਤੇ ਪ੍ਰਲੋਕ ਤੋਂ ਆਪਣੇ ਚੇਲਿਆਂ ਨੂੰ ਵੀ ਖਾਲੀ ਰੱਖ ਲਿਆ। ਲੋਕ ਤੇ ਪ੍ਰਲੋਕ ਦਾ ਸੁਖ ਚੇਲਿਆਂ ਨੂੰ ਵੀ ਪ੍ਰਾਪਤ ਨਹੀਂ ਹੋਇਆ, ਉਹ ਜਿੰਨੇ ਵੀ ਚੇਲੇ ਨੇ ਸਾਰੇ ਜਾਣੇ ਇਕੱਠੇ ਹੋ, ਜਿਨ੍ਹਾਂ ਦਾ ਗੁਰੂ ਅੰਧਲਾ ਤੇ ਕੱਚਾ ਹੋਵੇ ਉਹਨਾਂ ਮਨੁੱਖਾਂ ਦੀ ਦਸ਼ਾ ਇਹ ਅਜਗਰ ਵਰਗੀ ਹੁੰਦੀ ਹੈ ਤੇ ਉਹ ਕੀੜੇ ਬਣ ਕੇ ਫਿਰ ਉਹਨਾਂ ਦੇ ਸਰੀਰ ਵਿੱਚੋਂ ਉਹਨਾਂ ਕੋਲੋਂ ਬਦਲਾ ਲੈਂਦੇ ਨੇ। ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਫਰਮਾਨ ਕਰਦੇ ਨਾ, ਵੱਢੀ ਹੈ ਹੱਥ ਦਲਾਲ ਕੇ ਮੁਸਫੀ ਇਹ ਕਰੇ, ਜਿਹੜਾ ਮਨੁੱਖ ਵਿਚਕਾਰ ਗੁਰੂ ਬਣ ਕੇ ਬੈਠਾ, ਉਪਦੇਸ਼ਕ ਬਣ ਕੇ ਬੈਠਾ, ਉਹਨੂੰ ਮਹਾਰਾਜ ਨੇ ਦਲਾਲ ਕਿਹਾ। ਜੇ ਉਹ ਮਨੁੱਖ ਅੱਗੇ ਮਨੁੱਖ ਨੂੰ ਸਹੀ ਰਸਤੇ ਨਹੀਂ ਪਾਏਗਾ ਤਾਂ ਸਾਧ ਸੰਗਤ ਜੀ ਉਹਨੂੰ ਫਿਰ ਲੇਖਾ ਦੇਣਾ ਪੈਣਾ, ਦਰਗਾਹ ਵਿੱਚ ਉਹਦੇ ਹੱਥ ਵੱਢੇ ਜਾਣੇ ਨੇ। ਵੱਢਿਆ ਹੱਥ ਦਲਾਲ ਕੇ ਮੁਸਫੀ ਇਹ ਕਰੇ, ਅਕਾਲ ਪੁਰਖ ਨੇ ਫਿਰ ਇਹ ਹਿਸਾਬ ਕਿਤਾਬ ਕਰਨਾ, ਇਨਸਾਫ ਕਰਨਾ ਹੈ। ਗੁਰੂ ਸਾਹਿਬ ਜੀ ਕਹਿੰਦੇ ਆਪ ਇਹ ਅਜਗਰ ਬਣ ਗਿਆ ਅਤੇ ਚੇਲਿਆਂ ਨੂੰ ਲੋਕ ਅਤੇ ਪ੍ਰਲੋਕ ਦਾ ਸੁੱਖ ਨਹੀਂ ਦਿੱਤਾ, ਉਹਦੇ ਤੋਂ ਖਾਲੀ ਰੱਖਿਆ ਅਤੇ ਉਹ ਸਾਰੇ ਚੇਲੇ ਦੇ ਵਿੱਚ ਕੀੜੇ ਬਣ ਕੇ ਪੈ ਗਏ, ਹੁਣ ਕੱਟ ਕੱਟ ਕੇ ਦੇ ਸਰੀਰ ਨੂੰ ਖਾ ਰਹੇ ਹਨ।
ਆਪ ਨਾ ਉਧਰਿਓ ਜਗਤ ਤੇ ਨਾ ਸਿੱਖ ਉਭਾਰੇ,
ਨਾ ਤਾਂ ਆਪ ਜਗਤ ਤੋਂ ਤਰ ਸਕਿਆ ਤੇ ਨਾ ਹੀ ਆਪਣੇ ਚੇਲਿਆਂ ਦਾ ਉਧਾਰ ਕੀਤਾ ਹੈ।
ਨਿਜ ਮਨ ਤਾ ਕੇ ਹੇਤ ਕਰ ਸ਼ੁਭ ਕਾਜ ਵਿਸਾਰੇ,
ਆਪਣੀ ਮਨਤਾ ਦੇ ਕਰਕੇ, ਆਪਣੀ ਪੂਜਾ ਦੇ ਕਰਕੇ ਜਿੰਨੇ ਵੀ ਚੰਗੇ ਕੰਮ ਸਾਨੂੰ ਨਾ ਕੰਮਾਂ ਨੂੰ ਵਿਸਾਰ ਦਿੱਤਾ ਹੈ।
ਇਨ ਸਮ ਕੀ ਗਤ ਦੇਖ ਕਰ ਜੇ ਨਹ ਸਿਮਰਨ ਤੇ,
ਜਿਨ੍ਹਾਂ ਲੋਕਾਂ ਨੇ ਅਜਿਹੇ ਜੀਵਾਂ ਦੀ ਹਾਲਤ ਨੂੰ ਵੇਖ ਕੇ ਪਰਮੇਸ਼ਰ ਦਾ ਸਿਮਰਨ ਭਜਨ ਨਹੀਂ ਨਾ ਕੀਤਾ, ਪਾਤਸ਼ਾਹ ਕਹਿੰਦੇ ਉਹਨਾਂ ਦੀ ਦਸ਼ਾ ਵੀ ਇੱਦਾਂ ਦੀ ਹੋਵੇਗੀ। ਆਪਾਂ ਵੀ ਆਪਣੇ ਮਨ ਅੰਦਰ ਇਸ ਗੱਲ ਨੂੰ ਅਨੁਭਵ ਕਰ ਲਈਏ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਦਰ ਛੱਡ ਕੇ ਜੇ ਕੱਚੇ ਪਿੱਲਿਆਂ ਦੇ ਕੋਲ ਜਾਵਾਂਗੇ ਤੇ ਸਾਡੀ ਹਾਲਤ ਵੀ ਉਹਨਾਂ ਕੀੜਿਆਂ ਵਰਗੀ ਹੋਵੇਗੀ ਜਿਹੜੇ ਕੀੜੇ ਉਹ ਅਜਗਰ ਵਿੱਚ ਪਏ ਹੋਏ ਨੇ। ਇਹ ਜਿੰਨੇ ਵੀ ਕੱਚੇ ਪਿੱਲੇ ਗੁਰੂ ਹਨ ਸਭ ਅਜਗਰ ਸਾਪੀ ਬਣਨਗੇ, ਇਹਨਾਂ ਤ੍ਰਿਗਤ ਜੂਨਾਂ ਦੇ ਵਿੱਚ ਪੈਣਗੇ। ਸੱਪ ਤ੍ਰਿਗਤ ਜੂਨ ਮੰਨੀ ਜਾਂਦੀ, ਟੇਢੀ ਜੂਨ ਮੰਨੀ ਜਾਂਦੀ ਹੈ। 84 ਲੱਖ ਜੂਨਾਂ ਵਿੱਚ ਜਿਹੜੀਆਂ ਤ੍ਰਿਗਤ ਜੂਨਾਂ ਨੇ ਉਹਦੇ ਵਿੱਚ ਸੱਪ ਤ੍ਰਿਗਤ ਜੂਨ ਹੈ। ਅਤੇ ਫਿਰ ਕੀੜੇ ਬਣ ਕੇ ਬਦਲਾ ਲੈਣ ਦੇ ਲਈ ਫਿਰ ਉਹਨਾਂ ਦੇ ਸਰੀਰ ਵਿੱਚ ਪ੍ਰਵੇਸ਼ ਆਪਾਂ ਕਰ ਜਾਵਾਂਗੇ। ਇਸ ਵਾਸਤੇ ਜਿਹੜਾ ਗੁਰੂ ਕੱਚਾ ਹੈ, ਕੱਚੇ ਗੁਰੂ ਦਾ ਤਿਆਗ ਕਰਨਾ ਅਤੇ ਪੂਰੇ ਗੁਰੂ ਦੇ ਲੜ ਆਪਾਂ ਲੱਗਣਾ ਹੈ। ਜਿਹੜੇ ਪੂਰੇ ਗੁਰੂ ਦੇ ਲੜ ਲੱਗ ਜਾਂਦੇ ਫਿਰ ਉਹਨਾਂ ਦੀ ਬਾਂਹ ਮੇਰੇ ਪਾਤਸ਼ਾਹ ਲੋਕ ਅਤੇ ਪ੍ਰਲੋਕ ਦੇ ਵਿੱਚ ਫੜ ਲੈਂਦੇ ਨੇ। ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਓ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਇਹ ਗੁਰੂ ਦਾ ਹੁਕਮ ਹੈ, ਪੂਰੇ ਨਾਲ ਜੁੜਨਾ ਅਤੇ ਜਿਹੜਾ ਪੂਰੇ ਨਾਲ ਜੁੜੇ ਉਹ ਪੂਰਾ ਹੀ ਹੋ ਜਾਂਦਾ, ਉਹਦਾ ਜੀਵਨ ਸਫਲਾ ਮਹਾਰਾਜ ਸੱਚੇ ਪਾਤਸ਼ਾਹ ਕਰ ਦਿੰਦੇ ਹਨ।
ਸ੍ਰੀ ਨਾਨਕ ਜੀ ਸ਼ਬਦ ਇੱਕ ਉਚਰਿਓ ਹਿਤਵੰਤੇ,
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਹਿੰਦੇ ਜਿਹੜੇ ਅਜਿਹੇ ਮਨੁੱਖਾਂ ਦੀ ਦਸ਼ਾ ਨੂੰ ਵੇਖ ਕੇ ਪ੍ਰਭੂ ਦਾ ਸਿਮਰਨ ਨਹੀਂ ਕਰਦੇ, ਉਹਨਾਂ ਦੇ ਪ੍ਰਥਾਏ ਜਗਤ ਗੁਰਦੇਵ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਕ ਸ਼ਬਦ ਉਚਾਰਨ ਕੀਤਾ ਹੈ।
ਸ੍ਰੀ ਮੁਖ ਵਾਕ ਕੁਲਹਾਂ ਦਿੰਦੇ ਬਾਵਲੇ ਲੈਂਦੇ ਵੱਡੇ ਨੇ ਲੱਜ,
ਮਹਾਰਾਜ ਜੀ ਕਹਿੰਦੇ ਜਿਹੜੇ ਬਾਵਲੇ ਕਮਲੇ ਹਨ ਨਾ, ਪਖੰਡੀ ਭੇਖੀ ਗੁਰੂ, ਕੁਲਹਾਂ ਕੁਲਹਾਂ ਕਹਿੰਦੇ ਟੋਪੀ ਨੂੰ, ਉਹ ਆਪਣੀ ਟੋਪੀ ਅੱਗੋਂ ਆਪਣੇ ਚੇਲਿਆਂ ਨੂੰ ਦੇ ਦਿੰਦੇ ਨੇ, ਯਾਨੀ ਕਿ ਆਪਣੀ ਜਗ੍ਹਾ ਤੇ ਆਪਣੇ ਚੇਲੇ ਥਾਪ ਦਿੰਦੇ ਹਨ। ਹੁਣ ਦੇਣ ਵਾਲੇ ਵੀ ਬਾਵਲੇ ਨੇ, ਜਿਨ੍ਹਾਂ ਨੇ ਟੋਪੀ ਦਿੱਤੀ ਅੱਗੇ ਚੇਲਿਆਂ ਨੂੰ ਉਹ ਬਾਵਲੇ ਨੇ, ਕਮਲੇ ਮੂਰਖ ਨੇ। ਲੈਂਦੇ ਵੱਡੇ ਨਲੱਜ, ਨਲੱਜ ਕਹਿੰਦੇ ਬੇਸ਼ਰਮ ਨੂੰ, ਤੇ ਜਿਹੜੇ ਉਹਨਾਂ ਕੋਲੋਂ ਅੱਗੋਂ ਟੋਪੀਆਂ ਲੈਣ ਵਾਲੇ ਨੇ ਪਖੰਡੀਆਂ ਕੋਲੋਂ, ਉਹ ਵੀ ਅੱਗੋਂ ਕਹਿੰਦੇ ਵੱਡੇ ਬੇਸ਼ਰਮ ਹਨ। ਉਹਨਾਂ ਨੇ ਵੀ ਆਪਣੇ ਮਨ ਦੇ ਅੰਦਰ ਲਾਲਚ ਧਾਰਨ ਕੀਤਾ ਤੇ ਲਾਲਚ ਧਾਰਨ ਕਰਕੇ ਫਿਰ ਪਖੰਡੀਆਂ ਦੇ ਪਾਸੋਂ ਟੋਪੀ ਲੈ ਕੇ ਆਪ ਵੀ ਪਖੰਡੀਆਂ ਦੀ ਥਾਂ ਤੇ ਆ ਕੇ ਬਹਿ ਗਏ।
ਚੂਹਾ ਖੱਡ ਨਾ ਮਾਵਈ ਟਿੱਕਲ ਬੰਨੈ ਛੱਜ,
ਜਿਹੜਾ ਚੂਹਾ ਸੀ ਉਹ ਵਿਚਾਰਾ ਪਹਿਲਾਂ ਆਕਾਰ ਵਿੱਚ ਬੜਾ ਵੱਡਾ ਸੀ, ਮੋਟਾ ਸੀ, ਤੇ ਖੱਡ ਨਾ ਮਾਵਈ ਤੇ ਖੁੱਡ ਵਿੱਚ ਵਿਚਾਰਾ ਪ੍ਰਵੇਸ਼ ਨਹੀਂ ਸੀ ਕਰ ਸਕਦਾ, ਸਰੀਰ ਮੋਟਾ ਸੀ ਨਾ ਉਹਦਾ, ਖੁੱਡ ਵਿੱਚ ਮਸਾਂ ਹੀ ਕਿਤੇ ਲੰਘਦਾ ਸੀ ਔਖਾ ਜਿਹਾ ਹੋ ਕੇ। ਫਿਰ ਕਹਿੰਦੇ ਕੀ ਕੀਤਾ ਵੀ ਤਿੱਕਲ ਬੰਨੇ ਛੱਜ, ਤਿੱਕਲ ਉਹਨੇ ਲੱਕ ਦੇ ਨਾਲ ਛੱਜ ਬੰਨ ਲਿਆ ਉੱਤੋਂ, ਹੁਣ ਅੱਗੇ ਖੁੱਡ ਵਿੱਚ ਨਹੀਂ ਸੀ ਵੜ ਹੁੰਦਾ ਤੇ ਨਾਲ ਛੱਜ ਬੰਨ ਲਿਆ ਤੇ ਹੁਣ ਖੁੱਡ ਵਿੱਚ ਕਿਵੇਂ ਵੜੇ, ਹੁਣ ਤਾਂ ਵੜਨਾ ਬੜਾ ਕਠਿਨ ਹੋ ਗਿਆ। ਹੁਣ ਭਾਵ ਅਰਥ ਇਹ ਹੈ ਕਿ ਇਹ ਜਿਹੜੇ ਲੋਕ ਆਪ ਪਰਮੇਸ਼ਰ ਦੀ ਭਗਤੀ ਨਹੀਂ ਸੀ ਕਰਦੇ, ਅਕਾਲ ਪੁਰਖ ਦੀ ਬੰਦਗੀ ਨਹੀਂ ਸੀ ਕਰਦੇ, ਉੱਪਰੋਂ ਇਹਨਾਂ ਨੇ ਆਪਣੇ ਚੇਲੇ ਰੂਪੀ ਜਿਹੜੇ ਛੱਜ ਸਨ ਨਾ ਉਹ ਆਪਣੀ ਲੱਕ ਦੇ ਨਾਲ ਬੰਨ ਲਏ, ਤੇ ਹੁਣ ਮੁਕਤੀ ਰੂਪੀ ਖੁੱਡ ਦੇ ਵਿੱਚ ਕਿਵੇਂ ਪ੍ਰਵੇਸ਼ ਕਰਨ। ਇੱਕ ਤਾਂ ਮਨ ਪਹਿਲਾਂ ਹੀ ਮੈਗਲ ਹੋਇਆ ਪਿਆ ਸੀ, ਹਾਥੀ ਬਣਿਆ ਪਿਆ ਸੀ, ਜਿਵੇਂ ਸਾਹਿਬ ਜੀ ਕਹਿੰਦੇ ਨਾ, ਮੁਕਤ ਦੁਆਰਾ ਸੰਕੜਾ ਰਾਈ ਦਸਵੇਂ ਭਾਏ, ਮਨ ਤੋਂ ਮੈਗਲ ਹੋਏ ਰਹਿਆ ਨਿਕਸੋ ਕਿਉਂ ਕਰ ਜਾਏ। ਮਨ ਸਾਡਾ ਹੱਥੀ ਬਣਿਆ ਹੋਇਆ ਤੇ ਮੁਕਤੀ ਦਾ ਦਰਵਾਜ਼ਾ ਤਾਂ ਇੰਨਾ ਕੁ ਛੋਟਾ ਜਿਹਾ ਜਿਵੇਂ ਰਾਈ ਦਾ ਦਸਵਾਂ ਹਿੱਸਾ ਹੁੰਦਾ। ਉੱਥੇ ਫਿਰ ਮਹਾਰਾਜ ਕਹਿੰਦੇ ਵੀ ਚੂਹਾ ਖੱਡ ਨਾ ਮਾ ਬਈ, ਜਿਹੜਾ ਚੂਹਾ ਉਹ ਖੁੱਡ ਵਿੱਚ ਪ੍ਰਵੇਸ਼ ਨਹੀਂ ਸੀ ਹੋ ਸਕਦਾ ਕਿਉਂਕਿ ਅਸਥੂਲ ਹਾਥੀ ਵਾਂਗੂ ਬਣਿਆ ਹੋਇਆ ਸੀ। ਉੱਪਰੋਂ ਫਿਰ ਚੇਲੇ ਚਪਾਟੇ ਜਿਹੜੇ ਸਨ ਉਹ ਛੱਜ ਦੇ ਵਾਂਗੂ ਆਪਣੇ ਲੱਕ ਨਾਲ ਬੰਨ ਲਏ ਤੇ ਹੁਣ ਕਹਿੰਦੇ ਮੁਕਤੀ ਦੇ ਰਸਤੇ ਕਿਵੇਂ ਦੇ ਪਾਸੋਂ ਲੰਘਿਆ ਜਾਵੇਗਾ। ਤੋ ਕਹਿਣ ਤੋਂ ਮੁਰਾਦ ਇਹ ਹੈ ਵੀ ਇੱਦਾਂ ਦੇ ਲੋਕ ਆਪ ਤਾਂ ਡੁੱਬਦੇ ਨੇ, ਚੇਲੇ ਦੀਏ ਵਹਾਏ ਤੇ ਨਾਲ ਚੇਲਿਆਂ ਨੂੰ ਵੀ ਰੋੜ ਦਿੰਦੇ ਹਨ।
ਦੋਹਰਾ ਕਰ ਨਸਕੈ ਆਪਣੋ ਭਲੋ, ਗੁਰ ਮਿਲ ਪਾਏ ਨਾ ਗਿਆਨ।
ਸਾਧ ਸੰਗਤ ਜੀ, ਜਿਹੜਾ ਮਨੁੱਖ ਕੱਚਾ ਹੋਵੇ ਉਹ ਆਪਣਾ ਭਲਾ ਨਹੀਂ ਕਰ ਸਕਦਾ, ਉਹਦੇ ਪਾਸ ਕੁਝ ਨਹੀਂ ਹੁੰਦਾ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਨਾ, ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ, ਓਏ ਜੇ ਆਵਹਿ ਆਸ ਕਰ ਜਾਹੇ ਨਿਰਾਸੇ ਕੇ, ਤ ਫਲ ਫਿੱਕੇ ਫੁੱਲ ਬਕ ਬਕੇ, ਕੰਮ ਨਾ ਆਵੈ ਪਤ ਮਿੱਠਤ ਨੀਵੀ, ਨਾਨਕਾ ਗੁਣ ਚੰਗਿਆਈਆ ਤਤ। ਸਿਮਲ ਦਾ ਦਰਖਤ ਜਿਹੜਾ ਹੁੰਦਾ ਆਕਾਰ ਵਿੱਚ ਕਿਤਨਾ ਲਮੇਰਾ ਹੁੰਦਾ ਹੈ, ਨਾ ਤਾਂ ਉਹਦੇ ਫਲ ਕਿਸੇ ਕੰਮ ਆਉਂਦੇ, ਨਾ ਫੁੱਲ ਅਤੇ ਨਾ ਪੱਤੇ, ਕਿਉਂਕਿ ਪੱਤੇ ਇਸ ਵਾਸਤੇ ਕੰਮ ਨਹੀਂ ਆਉਂਦੇ ਵੀ ਉਹਦੀ ਛਾਂ ਜਿਹੜੀ ਹੁੰਦੀ ਉਹ ਸੰਘਣੀ ਨਹੀਂ ਹੁੰਦੀ, ਆਕਾਰ ਵਿੱਚ ਵੀ ਬੜਾ ਉੱਚਾ ਲੰਬੇਰਾ ਹੁੰਦਾ। ਉਹਦੇ ਜਿਹੜੇ ਫੁੱਲ ਹੁੰਦੇ ਉਹਦੇ ਵਿੱਚੋਂ ਸੁਗੰਧੀ ਨਹੀਂ ਆਉਂਦੀ, ਜਿਹੜਾ ਫਲ ਹੁੰਦਾ ਨਾ ਅਤੇ ਫਲ ਉਹਦਾ ਮਿੱਠਾ ਨਹੀਂ, ਬੱਕ ਬੱਕਾ ਜਿਹਾ ਹੁੰਦਾ ਹੈ ਅਤੇ ਕਰੜਾ ਬੜਾ ਹੁੰਦਾ, ਜੇ ਉਹਦੇ ਵਿੱਚ ਪੰਛੀ ਕੋਈ ਚੁੰਝ ਮਾਰ ਦੇ ਤਾਂ ਵਿਚਾਰਾ ਨਾਲ ਹੀ ਲਟਕ ਜਾਂਦਾ ਉਹਦੇ। ਅਤੇ ਇਹੋ ਜਿਹੇ ਦਰਖਤ ਦੇ ਉੱਪਰ ਆਏ ਹੋਏ ਜਿਹੜੇ ਪੰਛੀ ਨੇ ਉਹ ਨਿਰਾਸ਼ ਹੋ ਕਰਕੇ ਚਲੇ ਜਾਂਦੇ। ਓਏ ਜੇ ਆਵਹਿ ਆਸ ਕਰ ਜਾਹੇ ਨਿਰਾਸੇ ਕਿੱਤ, ਉਹਨਾਂ ਨੂੰ ਮਿਲਦਾ ਕੁਝ ਨਹੀਂ ਹੁੰਦੇ ਨੇ। ਇਹਨਾਂ ਦੀ ਸ਼ੋਭਾ ਬੜੀ ਹੁੰਦੀ ਹੈ, ਜਿਵੇਂ ਸਿਮਲ ਦਾ ਦਰਖਤ ਬੜਾ ਲੰਮਾ ਉੱਚਾ ਹੁੰਦਾ ਨਾ, ਇੱਦਾਂ ਵੇਖਣ ਮਹੱਤਰ ਤਾਂ ਬੜੇ ਸ਼ੋਭਾ ਵਾਲੇ ਹੁੰਦੇ ਨੇ, ਪਰ ਇਹਨਾਂ ਦੇ ਪਾਸ ਬ੍ਰਹਮ ਗਿਆਨ ਰੂਪੀ ਫਲ ਨਹੀਂ ਹੁੰਦਾ। ਜਿੰਨਾ ਵੀ ਫਲ ਲੱਗਾ ਨਾ ਉਹ ਫਿੱਕਾ ਹੁੰਦਾ ਫਲ ਇਹਨਾਂ ਦੇ ਪਾਸ, ਅਤੇ ਆਪਣੇ ਚੇਲਿਆਂ ਨੂੰ ਗਿਆਨ ਦੀ ਦਾਤ ਨਹੀਂ ਦੇ ਸਕਦੇ, ਉਹਨਾਂ ਦਾ ਭਲਾ ਨਹੀਂ ਕਰ ਸਕਦੇ। ਇਸ ਵਾਸਤੇ ਕਰ ਨਾ ਸਕੇ ਆਪਣੋ ਭਲੋ, ਗੁਰਮਿਲ ਪਾਏ ਨਾ ਗਿਆਨ, ਜਿਹੜੇ ਕੱਚੇ ਪਿੱਲੇ ਨੇ ਉਹ ਆਪਣਾ ਭਲਾ ਨਹੀਂ ਕਰ ਸਕਦੇ। ਅਤੇ ਇਹੋ ਜਿਹੇ ਗੁਰੂਆਂ ਨਾਲ ਮਿਲ ਕੇ ਮਨੁੱਖ ਨੂੰ ਕਦੇ ਵੀ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ।
ਔਰ ਅੰਦੇ ਅਹੰਕਾਰ ਤੇ ਨਹਿ ਪ੍ਰਭ ਸਿਮਰਨ ਠਾਨ,
ਹਿਰਦੇ ਕਰਕੇ ਅੰਧੇ ਹਨ ਕਿਉਂਕਿ ਮਨ ਤੇ ਬੁੱਧੀ ਦੇ ਵਿੱਚ ਅਗਿਆਨਤਾ ਦਾ ਹਨੇਰਾ ਛਾਇਆ ਹੋਇਆ। ਪ੍ਰਭੂ ਦਾ ਪਥ, ਪ੍ਰਭੂ ਦਾ ਮਾਰਗ ਜਿਹੜਾ ਹੈ ਉਹ ਸਨਮੁਖ ਨਜ਼ਰ ਨਹੀਂ ਆਉਂਦਾ, ਦਿਖਾਈ ਨਹੀਂ ਦਿੰਦਾ ਵੀ ਕਿਸ ਰਸਤੇ ਚੱਲਣਾ, ਕਿੱਧਰ ਨੂੰ ਅਸੀਂ ਜਾਣਾ ਹੈ। ਪ੍ਰਭੂ ਦਾ ਮਾਰਗ ਦਿਖਾਈ ਨਹੀਂ ਨਾ ਦੇ ਰਿਹਾ। ਤਾਂ ਹੀ ਤਾਂ ਭੱਟ ਸਾਹਿਬਾਨ ਸਾਰੀ ਦੁਨੀਆਂ ਵਿੱਚ ਵਿਚਰ ਕੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਏ ਅਤੇ ਅਰਦਾਸ ਕੀਤੀ, ਰਹੇ ਹੋ ਸੰਤ ਹੋ ਟੋਲ, ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪੱਸੀ ਹੈ ਮੁੱਖੋਂ ਪੰਡਿਤ ਮਿੱਠੇ। ਮਹਾਰਾਜ ਜੀ ਸਭ ਨੂੰ ਵੇਖਿਆ ਸੀ, ਮੁੱਖ ਰਾਹੀਂ ਸਾਰੇ ਮਿੱਠੇ ਨੇ, ਚਾਹੇ ਸੰਨਿਆਸੀ ਨੇ, ਚਾਹੇ ਪੰਡਿਤ ਨੇ, ਚਾਹੇ ਅਨੇਕਾਂ ਵਰਨਾਂ ਦੇ ਸੰਤ ਨੇ, ਹੋਰ ਕਈ ਪ੍ਰਕਾਰ ਦੇ ਮਤ ਨੇ। ਏਕ ਬਰਸ ਹੋਂ ਫਿਰਿਓ, ਕਿਨੈ ਨਹੁ ਪਰਚੋ ਲਾਇਓ, ਕਹਿਤਿਆ ਕਹਿਤੀ ਸੁਣੀ, ਰਹਿਤ ਕੋ ਖੁਸ਼ੀ ਨਾ ਆਇਓ। ਗੱਲਾਂ ਸਾਰੇ ਚੰਗੀਆਂ ਕਰਦੇ ਨੇ ਪਰ ਮਹਾਰਾਜ ਜਦੋਂ ਉਹਨਾਂ ਦੀ ਰਹਿਤ ਵੇਖੀ ਦੀ ਫਿਰ ਖੁਸ਼ੀ ਨਹੀਂ ਆਉਂਦੀ। ਉਹਨਾਂ ਦੀ ਰਹਿਤ ਵੇਖ ਕੇ ਇੱਦਾਂ ਜਾਪਦਾ ਇਹ ਦੰਭੀ ਨੇ, ਮੁੱਖ ਤੋਂ ਕੁਝ ਹੋਰ ਕਹਿੰਦੇ ਨੇ ਤੇ ਅੰਦਰੋਂ ਕੁਝ ਹੋਰ ਨੇ। ਸ਼ਰਾਵਕ ਸੁੱਧ ਸਮੂਹ ਸਿਧਾਨ ਕੇ, ਦੇਖ ਪਰਿਓ ਕਰ ਜੋਗ ਜਤੀ ਕੇ, ਸੂਰ ਸਰਾਰਦਨ ਸੁੱਧ ਸੁਧਾਧਕ ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕਉ ਨਾ ਦੇਖੀਏ ਤੇ ਪ੍ਰਾਨ ਪਤੀ ਕੇ, ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ। ਗੁਰੂ ਕਲਗੀਧਰ ਜੀ ਕਹਿੰਦੇ ਇਹਨਾਂ ਅੰਦਰ ਪਰਮਾਤਮਾ ਦੀ ਪ੍ਰੀਤੀ ਨਹੀਂ ਤੇ ਉਹਦੀ ਪ੍ਰੀਤੀ ਤੋਂ ਬਿਨਾਂ ਇਹ ਇੱਕ ਰੱਤੀ ਦੇ ਵੀ ਨਹੀਂ, ਇਹਨਾਂ ਦੀ ਕੌਡੀ ਜਿੰਨੀ ਕੀਮਤ ਨਹੀਂ, ਭਾਵੇਂ ਭੇਖ ਧਾਰ ਕੇ ਬੈਠੇ ਹੋਏ ਨੇ। ਔਰ ਅੰਧੇ ਹਿਰਦਾ ਇਹਨਾਂ ਦਾ ਅੰਨਾ ਹੈ, ਮਨ ਬੁੱਧੀ ਦੇ ਨੇਤਰਾਂ ਵਿੱਚ ਗਿਆਨ ਰੂਪੀ ਪ੍ਰਕਾਸ਼ ਨਹੀਂ ਹੈ ਤੇ ਨਾਲ ਫਿਰ ਅੰਦਰ ਹੰਕਾਰ ਵੀ ਬੜਾ ਹੈ। ते सतगुरु जी कहंदे इसे करके फिरे प्रभु दा सिमरन नहीं कर दे।
हित मनता कर जतन बहो चेले ब्रिंद बनाए।
अपनी मनता दी खातर कई प्रकार दे जतन करके चेले बना ले, लोका कोलो अपनी पूजा कराई है।
तिन की होवत अस दशा बहु जूनी परमाए।
उना लोकां दी इदां दी दशा हुंदी आ, कई जूना दे विच परमदे ने, दर दर दियां ठोकरां ओ खांदे हन।
उतोस कर्म विशेष इस आए परयो शरणाए।
बाकी ताए दे कर्म सारे ही माड़े सन जिस करके दी ए दशा हो रही है, पर एक विशेष चंगा कर्म सी जिस कर्म करके ए साड़ी शरण दे विच चल के आया है।
अब शुभगत प्राप्त भई तन पन्नग मुक्ताए।
हुण इनु शुभ गति दी प्राप्ति हो गई है, सप दा जेड़ा एदा शरीर ओ छुट गया है, ए मुक्त हो गया। गुरु नानक साहिब ने दया कीती एदा भला कर दिता है।
दोहरा उतरियो डेरा जह कहा श्री सतगुर चहु और।
ऐसे दीन दयाल पातशाह ने गुरु हरगोबिंद साहिब जी जदों मैदाने जंग विच वेखिए ते दुश्मन नू महाराज काल दे समान लगदे हन, ऐसा उग्र प्रताप है महाराज छेवें पातशाह दा, तक के दुश्मन थर थर कंबदा है। जदों दया दे घर दे विच आ जाण फिर एहो जिया त्रिकत जूना दा भी भला महाराज करदे ने। ते इथों असी भाव लैके अरदास करनी है गुरु हरगोबिंद साहिब सच्चे पातशाह दे चरणा विच, मैं मूर्ख की केतक बात है कोट पराधी तरिया रे, गुर नानक जिन सुनिया पेखिया से फिर गरबास न परिया रे। ये अरदास महाराज जी दे चरणा विच करनी जो टेढ़ियां जूना तर सकदियां ने। हे गुरु हरगोबिंद साहिब साडे ते दया करो, साडी बांह फड़ो, सानू भी भाव सागर तो महाराज तारो। असी तरना नहीं जानदे, बाप बीठला बाह दे, अपनी कृपा रूपी बांह दे के सानू भाव सागर तो तार दिओ। जिस जगह ते गुरु हरगोबिंद साहिब सच्चे पातशाह महाराज जी दा डेरा सजिया होया है।
करत ही रेखा है लगे बड़े किलक बंद डोर।
सतगुरु जी दे चार चफेरे योधिया ने अपने घोड़े बन दिते डोरां दे नाल, ते उची उची आवाज दे विच घोड़े हरेखा करन लगे, हणकन लगे हन।
निशानी छंद करे फर्श श्री गुरु तेरे बैठे बहु पासा।
गुरसिखा ने फर्श विछा दिते, गलम गलीचे विछ गए, पातशाह दा आसन ला दिता। छेवें पातशाह जी अपने आसन ते विराजमान हो गए, चार चफेरे योधे आके बह गए हन।
अनेक प्रकारन वार्ता युतहास बिलासा।
अनेका प्रकारां दी वार्ता महाराज जी बाबा विधि चंद जी भाई जोध राय जी नाल करदे हास बिलास हुंदा है।
सूपकार तिस काल महि हित करन रसोई।
लंगर दा वक्त हो चुका सी, महाराज जी दा रसोईया लंगर तैयार करन वास्ते तैयारी करन लगा।
लगे सुधारन थान को खन अवनी जोई।
जिस जगह ते लंगर तैयार करना सी ओ जमीन सुधारन लग पए हन, तो आदक पुटन लग पए जमीन विच।
उशक खनी जब अस्त गन निकसे नर केरे।
जदों थोड़ी जी कहंदे जगह पुटी ना जमीन पुटी, ते बहुत सारियां हड्डियां जेड़ियां ओ जमीन विचों निकलन लग पईयां हन।
श्री सतगुर को ढिग कहियो उदयान कनेरे।
महाराज गुरु हरगोबिंद साहिब जी दे पास आके रसोईया सिख कहन लगा, गरीब नवाज चार चफेरे बड़ा भारी जंगल है।
निकसत मानुख के अस्थ एक थल समुदाय।
लंगर तैयार करन वास्ते जदो जगह सी पुटन लगे आ, बहुत सारे मनुखां दे शरीर दियां हड्डियां क्रंग आदक जेड़े ओह मिट जीन जमीन तो हेठां तो निकल रहे हन।
इस कारण इकट्ठे गड्डे नह जानी जाए।
पातशाह जी किस कारण करके ए हड्डियां ए क्रंग इकट्ठे ही जमीन विच गड्डे होए ने, ए कारण नहीं सानू पता लग रहा।
सवैया छंद ਉਠ ਗਮਨੇ ਹਿਤ ਹੇਰਨ ਸਤਿਗੁਰ।
ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਉੱਠ ਕੇ ਇਸ ਜਗ੍ਹਾ ਨੂੰ ਵੇਖਣ ਵਾਸਤੇ ਚੱਲੇ ਹਨ।
ਬਿਧੀ ਚੰਦ ਆਦਿਕ ਸਮੁਦਾਇ,
ਬਾਬਾ ਬਿਧੀ ਚੰਦ ਜੀ ਆਦਿਕ ਸਮੂਹ ਸਿੱਖ ਸੂਰਮੇ ਮਹਾਰਾਜ ਜੀ ਦੇ ਨਾਲ ਚੱਲ ਪਏ।
ਜੋਧ ਰਾਏ ਸੰਗ ਸਗਰੇ ਬਿਸਮਤ,
ਭਾਈ ਜੋਧ ਰਾਏ ਜੀ ਆਦਿਕ ਜਿੰਨੇ ਜਾਣੇ ਸਾਹਿਬ ਜੀ ਦੇ ਨਾਲ ਸਾਰੇ ਬੜੇ ਹੈਰਾਨ ਹੁੰਦੇ ਹਨ।
ਜਾਏ ਪਿਖਿਓ ਠਾਂਡੇ ਤਿਸ ਥਾਏ,
ਸਤਿਗੁਰੂ ਮਹਾਰਾਜ ਜੀ ਉਸ ਜਗ੍ਹਾ ਤੇ ਜਾ ਖਲੋਤੇ ਜਿੱਥੇ ਕਰੰਗ ਨਿਕਲ ਰਹੇ ਸਨ, ਉਸ ਜਗ੍ਹਾ ਨੂੰ ਸਾਹਿਬ ਜੀ ਨੇ ਵੇਖਿਆ ਹੈ।
ਕਨ ਵਾਵਤ ਨਿਕਸੇ ਨਰ ਅਸਥੀ,
ਮਹਾਰਾਜ ਸੱਚੇ ਪਾਤਸ਼ਾਹ ਨੇ ਹੋਰ ਥੋੜੀ ਜੀ ਜਗ੍ਹਾ ਖਣਵਾਈ, ਹੇਠਲੇ ਪਾਸਿਓ ਹੋਰ ਅਸਥੀਆਂ ਨਿਕਲੀਆਂ ਹਨ।
ਭਏ ਬ੍ਰਿੰਦ ਤਹਿ ਫੇਰ ਢੇਰ ਲਗਾਏ,
ਇਸ ਤਰ੍ਹਾਂ ਜ਼ਮੀਨ ਖੋਦਦਿਆਂ ਖੋਦਦਿਆਂ ਹੱਡੀਆਂ ਨਿਕਲੀਆਂ ਤੇ ਹੱਡੀਆਂ ਦਾ ਢੇਰ ਲੱਗ ਗਿਆ ਹੈ।
ਸਭ ਕੇ ਤਰੇ ਕਰੰਗ ਇੱਕ ਸਾਰੋ,
ਇਸ ਤਰ੍ਹਾਂ ਕਹਿੰਦੇ ਸਭ ਤੋਂ ਹੇਠਲੇ ਪਾਸੇ ਇੱਕ ਕਰੰਗ ਨਿਕਲਿਆ ਹੈ।
ਅਸਤਨ ਭਗਨ ਤਾਹੇ ਦਰਸਾਏ,
ਉਹ ਕਰੰਗ ਉਸੇ ਤਰ੍ਹਾਂ ਹੀ ਬਣਿਆ ਹੋਇਆ ਜਿਵੇਂ ਸਰੀਰ ਦਾ ਆਕਾਰ ਹੁੰਦਾ ਨਾ, ਜਿਵੇਂ ਮਾਨੋ ਕਿਸੇ ਨੇ ਦਫਨਾਇਆ ਹੁੰਦਾ ਹੈ, ਉਸੇ ਤਰ੍ਹਾਂ ਹੀ ਕਹਿੰਦੇ ਉਹ ਹੱਡੀਆਂ ਜਿਹੜੀਆਂ ਜੁੜੀਆਂ ਹੋਈਆਂ ਸਨ, ਪੂਰਾ ਕਰੰਗ ਜਿਹੜਾ ਜ਼ਮੀਨ ਦੇ ਵਿੱਚ ਉਹ ਦਿਖਾਈ ਦਿੰਦਾ ਹੈ।
ਸਭਹਿਨ ਬੂਜੇ ਸਤਿਗੁਰ ਬੋਲੇ,
ਸਿੱਖ ਪੁੱਛਣ ਲੱਗੇ ਮਹਾਰਾਜ ਜੀ ਕੀ ਕਾਰਨ ਹੈ ਵੀ ਹੱਡੀਆਂ ਇੱਕ ਜਗ੍ਹਾ ਤੇ ਦੱਬੀਆਂ ਹੋਈਆਂ, ਇੰਨੇ ਸਾਰੇ ਮਨੁੱਖ ਜਿਹੜੇ ਉਹਨਾਂ ਦੀ ਮੌਤ ਇੱਕੋ ਹੀ ਜਗ੍ਹਾ ਤੇ ਹੋਈ ਲੱਗਦੀ ਹੈ, ਕਿਰਪਾ ਕਰਕੇ ਆਪ ਜੀ ਦੱਸੋ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਗਰੀਬ ਨਵਾਜ ਜੀ ਸਿੱਖਾਂ ਨੂੰ ਕਹਿਣ ਲੱਗੇ,
ਅਤ ਦੁਰ ਪਿੱਛ ਪਰਿਓ ਇਸ ਕਾਲ,
ਪਾਤਸ਼ਾਹ ਜੀ ਕਹਿੰਦੇ ਇੱਕ ਵਕਤ ਦੁਰ ਪਿੱਛ ਪੈ ਗਿਆ, ਕਾਲ ਪੈ ਗਿਆ ਹੈ।
ਕਿਤਿਕ ਬਰਖ ਬਰਖਾ ਨਾ ਕਰੀ,
ਸੋ ਕੁਝ ਸਾਲ ਬਰਖਾ ਨਾ ਹੋਈ, ਮੀਂਹ ਨਾ ਪਿਆ। ਪੁਰਾਣੇ ਸਮਿਆਂ ਵਿੱਚ ਖੇਤੀ ਜਿਹੜੀ ਆ ਉਹ ਮੀਂਹ ਤੇ ਨਿਰਭਰ ਕਰਦੀ ਸੀ, ਇਸ ਤਰ੍ਹਾਂ ਜਦੋਂ ਕਈ ਬਰਖ ਬਰਖਾ ਨਹੀਂ ਹੋਈ,
ਕਨ ਧਰਾ ਪਈ ਤਬ ਸ਼ੁਸ਼ਕ ਬਿਸਾਲ,
ਜਿੰਨੀ ਵੀ ਧਰਤੀ ਸੀ ਸਾਰੀ ਸੁੱਕ ਗਈ, ਹਰ ਪਾਸੇ ਮਾਨੋ ਜ਼ਮੀਨ ਬੰਜਰ ਹੀ ਬਣ ਗਈ ਹੈ।
ਨਿਕਟ ਦੇਸ਼ ਇਸ ਅੰਨ ਨਾ ਉਪਜਿਓ,
ਇਸ ਦੇਸ਼ ਦੇ ਨੇੜੇ ਤੇੜੇ ਕਿਸੇ ਵੀ ਇਲਾਕੇ ਦੇ ਵਿੱਚ ਅੰਨ ਪੈਦਾ ਨਹੀਂ ਹੋਇਆ।
ਸ਼ੁਦਾ ਕਸ਼ਟ ਤੇ ਮਨੁੱਖ ਬੇਹਾਲ,
ਅੰਨ ਪੈਦਾ ਨਾ ਹੋਵੇ ਤੇ ਭੋਜਨ ਕਿੱਥੋਂ ਪ੍ਰਾਪਤ ਹੋਵੇ, ਭੋਜਨ ਤੋਂ ਬਿਨਾਂ ਮਨੁੱਖ ਭੁੱਖ ਦੇ ਕਸ਼ਟ ਨੂੰ ਸਹਾਰਦਾ ਹੈ। ਮਹਾਰਾਜ ਜੀ ਕਹਿੰਦੇ ਅੰਨ ਪੈਦਾ ਨਾ ਹੋਣੇ ਕਰਕੇ ਇੱਥੋਂ ਦੇ ਲੋਕ ਭੁੱਖ ਦੇ ਕਸ਼ਟ ਕਰਕੇ ਬੇਹਾਲ ਹੋ ਗਏ ਹਨ।
ਤਜ ਤਜ ਸਦਨ ਫਿਰੇ ਸਭ ਇਤੋਤ,
ਭੋਜਨ ਦੀ ਤਲਾਸ਼ ਦੇ ਵਿੱਚ ਆਪਣਾ ਘਰ ਬਾਰ ਛੱਡ ਕੇ ਇੱਧਰ ਉੱਧਰ ਵਿਚਰਨ ਲੱਗੇ ਹਨ।
ਤ੍ਰਿਪਤ ਨਾ ਹੋਤ ਰਹੇ ਬਹੁ ਭਾਲ,
ਬੜੀ ਪਾਲਣਾ ਕੀਤੀ ਹੈ, ਜਗ੍ਹਾ ਜਗ੍ਹਾ ਤੇ ਜਾ ਕੇ ਭੋਜਨ ਖੋਜਣ ਦਾ ਯਤਨ ਕੀਤਾ, ਪਰ ਕਿਸੇ ਪਾਸੋਂ ਉਹਨਾਂ ਦੀ ਤ੍ਰਿਪਤੀ ਨਾ ਹੋਈ।
ਜਿਸ ਕੋ ਸਰਬ ਕਰੰਗ ਇਹ ਦੇਖਤ,
ਮਹਾਰਾਜ ਜੀ ਕਹਿੰਦੇ ਜਿਹਦਾ ਤੁਸੀਂ ਇਹ ਸਾਰਾ ਕਰੰਗ ਵੇਖ ਰਹੇ ਹੋ ਨਾ, ਜਿਸ ਦਾ ਪੂਰਾ ਕਰੰਗ ਇੱਕ ਵੀ ਹੱਡੀ ਨਹੀਂ ਟੁੱਟੀ, ਇਹ ਸੰਪੂਰਨ ਰੂਪ ਦੇ ਵਿੱਚ ਜਿਸ ਨੂੰ ਵੇਖ ਰਹੇ ਹੋ,
ਉਤੋਂ ਸਮੈ ਤਿਸ ਅਜ਼ਮਤਵਾਨ,
ਉਸ ਵਕਤ ਇਹ ਕਰਾਮਾਤੀ ਮਨੁੱਖ ਸੀ, ਪਰਮੇਸ਼ਰ ਦੀ ਭਗਤੀ ਕਰਨ ਵਾਲਾ, ਕੋਈ ਬੰਦਗੀ ਕਰਨ ਵਾਲਾ ਸੀ।
ਜੇ ਚਿੱਤ ਚਾਹਿਤ ਆਪਣੇ ਇਹ ਤਬ,
ਜੇਕਰ ਇਹ ਆਪਣੇ ਚਿੱਤ ਦੇ ਵਿੱਚ ਚਾਹੁੰਦਾ ਤੇ ਬਹੁਤ ਕੁਝ ਕਰ ਸਕਦਾ ਸੀ।
ਖਸ਼ਟ ਰਸਨ ਕੇ ਅਸਨ ਮਹਾਨ,
ਆਪਣੀਆਂ ਕਰਾਮਾਤਾਂ ਦੇ ਨਾਲ 6 ਰਸਾਂ ਦੇ ਭੋਜਨ ਪੈਦਾ ਕਰ ਸਕਦਾ ਸੀ।
ਪੱਕੀ ਰੋਟਕਾ ਸੁਪਰ ਔਦਨ,
ਇਸੇ ਪ੍ਰਕਾਰ ਕਹਿੰਦੇ ਨੇ ਪ੍ਰਸ਼ਾਦੇ ਪੱਕੇ ਹੋਏ, ਦਾਲ ਤੇ ਚਾਵਲ ਆਦਿਕ ਜਿਹੜੇ ਹਨ।
ਅਨੇਕ ਬਿਧਨ ਕੇ ਗਨ ਪਕਵਾਨ,
ਹੋਰ ਅਨੇਕਾਂ ਵਿਧੀਆਂ ਦੇ ਜਿਹੜੇ ਪਕਵਾਨ ਹਨ, ਉਹਨਾਂ ਪਕਵਾਨਾਂ ਨੂੰ ਇਹ ਪ੍ਰਗਟ ਕਰ ਸਕਦਾ ਸੀ ਆਪਣੀ ਸ਼ਕਤੀ ਨਾਲ।
ਸਭ ਅਵਨੀ ਕੋ ਸ਼ਾਦਨ ਕਰਤਾ,
ਇਥੋਂ ਤਾਈ ਕਿ ਉਹਨਾਂ ਪਕਵਾਨਾਂ ਦੇ ਨਾਲ ਇਹ ਸਾਰੀ ਧਰਤੀ ਨੂੰ ਢੱਕ ਸਕਦਾ ਸੀ।
ਬਾਸ਼ਤ ਤਨ ਜੇ ਕਰਤ ਬਖਾਨ,
ਜੋ ਕੁਝ ਵੀ ਕਹਿੰਦੇ ਚਾਹੁੰਦਾ ਰਸਨਾ ਨਾਲ ਇਹਨੇ ਕਹਿਣਾ ਸੀ, ਤਤਕਾਲ ਹੀ ਇਹਨੂੰ ਪ੍ਰਾਪਤ ਹੋ ਜਾਣਾ ਸੀ।
ਪ੍ਰਭ ਕੋ ਭਾਣਾ ਮਾਨ ਸਮ ਪਰ
ਇਹਨੇ ਪਰਮੇਸ਼ਰ ਦਾ ਭਾਣਾ ਸਤ ਕਰਕੇ ਮੰਨਿਆ ਹੈ, ਆਪਣੀ ਕਰਾਮਾਤ ਜਾਹਰ ਪ੍ਰਗਟ ਨਹੀਂ ਕੀਤੀ, ਵਾਹਿਗੁਰੂ ਜੀ ਦਾ ਹੁਕਮ ਸਤ ਕਰਕੇ ਮੰਨਿਆ ਹੈ।
ਕਰਾਮਾਤ ਕਿਉਂ तब ना कीन।
किसे तरह भी अपनी करामात नहीं विखाई, करामात जाहर नहीं कीती।
सुदत दिखो अत अन न प्राप्त।
अन दी भाल दे विच चार चफेरे विचरिया, भुख दे नाल बेहाल सी, पर किसे पासो भी अन प्राप्त नहीं होया।
अपनो सदन त्याग कर दीन।
इस तरह इना दे नाल कहंदे बहुत सारे लोकां ने अपना घर त्याग दिता है।
वस्त टोकरा सिर पर धर कर।
कहंदे घर दे विच जेकर थोड़ियां बातियां वस्तुआं सन, इस अजमतमान पुरश ने अपने सिर दे उपर टोकरा रखिया, ओदे विच कुछ वस्तुआं पा लईआं हन।
गमन्यो लोकन संग प्रवीन।
ते लोकां दे नाल इस तरह चल पिया है।
जित कित फिरत अन बिन व्याकुल।
जिधर किधर विचरदा, जिन्नियां क वस्तुआं सन ओह भी वंड दित्तियां, खाली हो गया, अन तो बिना बेहाल हो चुका है।
दुर्बल अंगन ओज बहीन।
अन तो बिना शरीर कमजोर हो गया, शरीर दी जड़ी ताकत है वो नष्ट हो गई है।
विचरत एत उत थकत प्राण होए।
अखीर इधर उधर विचरदिया विचरदिया जिथे शरीर थक गया, उथे प्राण भी भोजन तो बिना थक गए हन।
आन परे सगरे इस थाए।
ते महाराज गुरु हरगोबिंद साहब जी कहंदे जिन्ने भी लोक सन इस जगह ते आ पए हन।
एक निस दिन मह मृतक पाए गन।
सारे जाने इथे आके बह गए, जदो चलन दी समर्था ना रही, एक कदम पुटन दी समर्था ना रही, इथे आके लोक बह गए। ओ अजमतवान जेड़ा पुरश सी ओ भी इथे आ करके उना दे नाल बैठ गया है।
जीत रहे जे तिन्ह उठाए।
इस प्रकार एक रात कहंदे उना ने शरीर अपना त्याग दिता है, उना दे विचों जेड़े जीवत रह गए उना ने फिर वह जेड़े मृतक सन उना नू इथे टोआ पुट के दबा दिता है।
चेहरे बिखे पाए कर दफने।
इस प्रकार टोए दे विच पा करके उना दे शरीर दफना दिते हन।
तब के अस्त आहै समुदाय।
गुरु हरगोबिंद साहब जी कहंदे उस वक्त दे जेड़े अस्त हन ए जमीन दे विच उसे तरह ही पए होए हन।
करंग सकल जिस धन पुरख एहो।
जिस पुरश दा तुसी पूरा करंग वेख रहे हो ना, ए पुरुष तन है।
अजर जरन पाकै इस पाए।
जिसने अजर नू तां जर लिया पर अपनी करामात नहीं विखाई, प्रभु दा भाणा सत करके मन लिया है।
अजमत जरियो प्राण तन छोरे।
अपनी करामात नू जर लिया, प्राण अपने छड़ दिते हन।
प्रभ आयस महरै सुख मान।
अकाल पुरख दी आग्या दे विच रह के सुख मन्या, वाहिगुरु तेरा भाणा है, मेनू एदे विच ही सुख है।
बंदनी सब जग के आस होए।
एहो जे जेड़े पुरश ने सारे संसार विचो नमस्कार करण योग पूजन योग हन।
धीरज बीरज वंत महान।
जिन्हां दे हिरदे अंदर इन्ना धीरज है ते ओ मनुख ताकतवार हन, जेड़े प्रभु दे भाणे दे विचों सुख पाल दे हन।
इम कह सतगुर सबा बेराजे।
इतने बचन कह के महाराज सच्चे पातशाह जी अपनी सभा विच विराजमान हो गए हन।
बिस्म पए सुन गाथ पुराण।
इस तरह ये पुरानी गाथा सुन के जिन्ने भी सिख नाल सानू बड़े हैरान बिस्माद होए हन।
सूपकार तब त्यार आहार।
रसोईये सिख ने महाराज सच्चे पातशाह जी वास्ते आहार तैयार कीता है।
करियो जाए कर आन स्थान।
किसे होर जगह ते जाके जमीन पुट्टी उथे लंगर तैयार कर लिया।
ल्याए निकट गुर को अचवायव।
लंगर तैयार करके महाराज जी दे पास लिया के बड़े अदब नाल भोजन छकाया है।
सगरे त्रिपत पाए पट ब्रिंद।
नाल दे सिख सूरमिया नु भी लंगर छकाया, सब तृप्त हो गए हन।
एक जामनी ताहा बेताई।
महाराज गुरु हरगोबिंद साहब सच्चे पातशाह ने एक रात उसे जगह ते बतीत कीती है।
चढ़े प्रात श्री हरगोबिंद।
इस तरह सवेर हुंदिया सार गुरु हरगोबिंद साहब सच्चे पातशाह जी इथों चल पए हन।
उत्तर परे पुर कांगड़ केटग।
इथों चल के महाराज कांगड़ नगर दे कोल आ उतरे हन।
कृपा जोद पाए ਪਾਰ ਧਰਤ ਬਿਲੰਦ।
ਭਾਈ ਜੋਧ ਰਾਏ ਦੇ ਉੱਪਰ ਮਹਾਰਾਜ ਜੀ ਬੜੀ ਭਾਰੀ ਕਿਰਪਾ ਕਰਦੇ ਰਹਿਮਤ ਕਰਦੇ ਹਨ।
ਮਿਲਿਓ ਰਹੇ ਨਿਸ ਦਿਨ ਸੁਖ ਪਾਵੇ।
ਭਾਈ ਜੋਧ ਰਾਏ ਵੀ ਦਿਨ ਰਾਤ ਮਹਾਰਾਜ ਜੀ ਦੀ ਸੰਗਤ ਦੇ ਵਿੱਚ ਮਿਲੇ ਰਹਿੰਦੇ ਅਰ ਆਤਮਕ ਸੁਖ ਦੀ ਪ੍ਰਾਪਤੀ ਕਰਦੇ ਹਨ, ਗੁਰੂ ਸਾਹਿਬ ਦੀ ਸੰਗਤ ਦੇ ਵਿੱਚੋਂ ਆਨੰਦ ਮਾਣਦੇ ਹਨ।
ਕਰਤ ਵਾਰਤਾ ਲਾਪ ਆਨੰਦ।
ਇਸ ਪ੍ਰਕਾਰ ਸਤਿਗੁਰੂ ਮਹਾਰਾਜ ਜੀ ਦੇ ਨਾਲ ਵਾਰਤਾਲਾਪ ਕਰਦੇ ਨੇ, ਬੇਨਤੀਆਂ ਕਰਦੇ ਨੇ, ਮਹਾਰਾਜ ਕਿਰਪਾ ਕਰੋ, ਰਹਿਮਤ ਕਰੋ, ਸਾਡੀ ਪੁਸ਼ਤਾਂ ਤਾਈ ਨਿਭੇ, ਇਹ ਸਾਡੇ ਤੇ ਰਹਿਮਤ ਕਰੋ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਦਾ ਘਰ ਹੈ, ਤੁਹਾਡੇ ਤੇ ਇਸੇ ਤਰ੍ਹਾਂ ਹੀ ਕਿਰਪਾ ਹੋਏਗੀ, ਤੁਹਾਡੇ ਘਰ ਵਿੱਚ ਆਵਾਂਗੇ ਪਰ ਆਵਾਂਗੇ ਕਿਸੇ ਹੋਰ ਰੂਪ ਦੇ ਅੰਦਰ। ਮਹਾਰਾਜ ਕਲਗੀਧਰ ਜੀ ਦੇ ਰੂਪ ਦੇ ਵਿੱਚ ਸਤਿਗੁਰੂ ਜੀ ਦਸਵੇਂ ਪਾਤਸ਼ਾਹ ਭਾਈ ਸ਼ਮੀਰ ਤੇ ਲਖਮੀਰ ਦੇ ਗ੍ਰਹਿ ਵਿਖੇ ਜਦੋਂ ਪਹੁੰਚੇ ਨੇ, ਇਹ ਭਾਈ ਜੋਧ ਰਾਏ ਜੀ ਦਾ ਪਰਿਵਾਰ ਸੀ। ਜਿਹੜਾ ਬਚਨ ਛੇਵੇਂ ਪਾਤਸ਼ਾਹ ਨੇ ਇਹਨਾਂ ਨਾਲ ਕੀਤਾ ਉਹ ਦਸਵੇਂ ਜਾਮੇ ਵਿੱਚ ਜਾ ਕੇ ਮਹਾਰਾਜ ਨੇ ਬਚਨ ਆਪਣਾ ਨਿਭਾਇਆ ਤੇ ਲਖਮੀਰ ਤੇ ਸ਼ਮੀਰ ਨੇ ਵੀ ਬੜੀ ਭਾਵਨਾ ਨਾਲ ਮਹਾਰਾਜ ਜੀ ਦੀ ਸੇਵਾ ਕੀਤੀ। ਤੋ ਇਸ ਤਰ੍ਹਾਂ ਜਿਵੇਂ ਮਹਾਰਾਜ ਭਾਈ ਜੋਧ ਰਾਏ ਨੂੰ ਬਖਸ਼ਿਸ਼ਾਂ ਦੇਣਗੇ, ਇਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਦੇ ਵਿੱਚ ਸਰਵਣ ਕਰੋਗੇ।